ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ,
ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸ੍ਰੀ ਮਹੱਲਾ ਪੰਜਵਾ, ਆਏ ਅਨਕ ਜਨਮ ਭ੍ਰਮ ਸਰਣੀ, ਉਦਰ ਦੇਹ ਅੰਧਕੂਪਤੀ, ਲਾਭ ਆਪਣੀ ਚਰਣੀ, ਆਏ ਅਨਕ ਜਨਮ ਭ੍ਰਮ ਸਰਣੀ, ਉਦਰ ਦੇਹ ਅੰਧਕੂਪਤੀ, ਲਾਭ ਆਪਣੀ ਚਰਣੀ, ਰਹਾਉ ਗਿਆਨ ਧਿਆਨ ਕਿਸ ਕਰਮ ਨ ਜਾਂਦਾ, ਨਾਹਨ ਨਿਰਮਲ ਕਰਣੀ, ਸਾਧ ਸੰਗਤ ਕੈ ਅੰਚਲ ਲਾਭ, ਬਿਖਮ ਨਦੀ ਜਾਏ ਤਰਣੀ, ਸੁਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮਹਿ ਧਰਣੀ, ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਣੀ, ਸੁਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮਹਿ ਧਰਣੀ, ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਦ ਗੁਰੂ, ਸਾਹਿਬ ਜੀਓ ਡੰਡੋਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰਥ डोलन ते राखो प्रभु, नानक दे कर हथ परम सम्मान योग सतगुरां दी पावन पवित्र हजूरी अंदर सोबाहेमान गुरु सवारे सत संगी जनों, सतगुरु गुरु रामदास महाराज जी दे पावन पवित्र दरबार विचों अमृत वेले सतगुरु श्री गुरु ग्रंथ साहिब महाराज जी ने प्रकाशमान होके जो शब्द हुक्म रूप विच बख्शिश कीता है, ए शब्द गुरु ग्रंथ साहिब जी दे राग जैत सरी अंदर और पंचम गुरुदेव सतगुरु गुरु अर्जुन देव महाराज जी का उच्चारण किया होया है। इस पावन पवित्र शब्द अंदर सतगुरु गुरु अर्जुन देव जी महाराज असानू जीवानू पार ब्रह्म परमेश्वर वाहगुरु जी दी चरण शरण प्राप्त करन दे लई अरदास करन दी एक जुगत बख्श देने, जो इस शब्द अंदर विचार दा तुराख है वो एक है कि हे परमात्मा, असी अनेकां जन्मां विच्चों भटकदे होए आप जी दी शरण विच आए हां, कृपा करो शरण पयां दे शरीर नूं वकारां दे वाश नेमनावां दे हमलियां तों तत्ते झोलियां तों इन्हां उठदियां तरंगां तों बचा लवो। दूसरा, मेरे कोल ना तां कोई आत्मक ज्ञान है, ना मेरे कोल एक नुक्ते ते चित नूं एकाग्र करन वाला ध्यान है, और ना ही मेरे कर्म चंगे ने, ना कोई मेरी श्रेष्ठ करनी है। एक कृपा करो सत संगत दे पल्ले लड़ ला के इस ना तरी जाण वाली बिखम नदी तों मैनू पार कर दे। तीसरा, इस शब्द विच जो विचार अधीन बचन है वो एक है कि हे परमात्मा, माया दे मिठे रस, संसार दे धन पदार्थां दी चमक उस नूं साडे अंदर साडे चित विच ना टिकाई, अपने दर्शनां दी दात बख्शो, एदे विच ही तृप्ति है ते अपने जीवन विच नाम दे रंग नूं ही असी गहने दी तरह स्वीकार करिए, प्यार करिए। आ है अज दी विचार दा धुरा। करो कृपा साध संगत, धन श्री गुरु ग्रंथ साहिब महाराज जी दी बख्शिश दा सदका अज दे इस अमृत बचन नूं गुरु कृपा दे नाल आपां विचार सकीए। विचार दी प्रारंभता करन तों पहलां आप जितने गुरु चरणा अंदर सुभायमान हो, कोई भी रसना असीस तो विरवी ना रहे, प्यार अदब नाल उचारण करो जी, सतनाम श्री वाहे गुरु जी। करो बख्शिश, फिर उचारण करो जी, सतनाम श्री वाहे गुरु जी।
ਜਾਤ ਸ੍ਰੀ ਮਹਲਾ ਪੰਜਵਾ ਆਏ ਅਨਕ ਜਨਮ ਭ੍ਰਮ ਸਰਣੀ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਜੈਤ ਸਰੀ ਰਾਗ ਦੇ ਅੰਦਰ ਇਸ ਪਵਿੱਤਰ ਸ਼ਬਦ ਨੂੰ ਉਚਾਰਨ ਕੀਤਾ ਹੈ। ਇਸ ਪਵਿੱਤਰ ਸ਼ਬਦ ਦੇ ਪਹਿਲੇ ਪਦੇ ਦੀਆਂ ਜੋ ਤੁਕਾਂ ਨੇ, ਇਸ ਵਿੱਚ ਪਹਿਲਾ ਬਚਨ ਹੈ ਆਏ ਅਨਕ ਜਨਮ ਭ੍ਰਮ ਸਰਣੀ। ਅਖਰੀ ਅਰਥ ਆਏ, ਇਹਦਾ ਅਰਥ ਕਰਾਂਗੇ ਅਸੀਂ ਜੀਵ। ਅਨਕ ਦਾ ਅਰਥ ਹੈ ਅਨੇਕ। ਜਨਮ ਭ੍ਰਮ ਸਰਣੀ, ਹੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ, ਅਸੀਂ ਅਨੇਕਾਂ ਜਨਮਾਂ ਵਿੱਚੋਂ ਭਟਕਦੇ ਹੋਏ, ਅਨੇਕਾਂ ਚੋਲੇ ਬਦਲਦੇ ਹੋਏ, ਕਈ ਜੂਨਾਂ ਵਿੱਚੋਂ ਲੰਘਦੇ ਲੰਘਦੇ ਅੱਜ ਤੇਰੇ ਦਰ ਤੇ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ। ਆਏ ਅਨਕ ਜਨਮ ਭ੍ਰਮ ਸਰਣੀ, ਭ੍ਰਮ ਦਾ ਅਰਥ ਭਟਕਣਾ ਕਰਾਂਗੇ, ਭਟਕਦੇ ਹੋਏ ਚੋਲੇ ਬਦਲਦੇ ਹੋਏ ਅਸੀਂ ਆਪ ਜੀ ਦੀ ਚਰਨ ਸ਼ਰਨ ਵਿੱਚ ਆਏ ਹਾਂ। ਪਹਿਲੀ ਬੇਨਤੀ ਇਹ ਵੇ, ਇਸ ਤੁਕ ਨੂੰ ਜ਼ਰੂਰ ਆਪਾਂ ਬਾਣੀ ਦੀ ਰੋਸ਼ਨੀ ਚ ਵਾਚਣ ਦਾ ਯਤਨ ਕਰੀਏ। ਦੇਖੋ, ਗੁਰਮਤ ਦੇ ਫਲਸਫੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਹੋਏ ਜੀਵ ਆਤਮਾ ਦੇਹ ਦੇ ਸਿਧਾਂਤ ਅਨੁਸਾਰ ਹਜ਼ੂਰ ਨੇ ਅੰਮ੍ਰਿਤ ਬਚਨ ਕੀਤੇ ਨੇ ਕਿ ਜਿਹੜੀ ਮਨੁੱਖਾ ਦੇਹੀ ਪ੍ਰਾਪਤ ਕਰਕੇ ਆਪਾਂ ਅੱਜ ਬੈਠੇ ਹਾਂ, ਤੇ ਮਨੁੱਖਾ ਦੇਹੀ ਵਿੱਚ ਨਰ ਚੋਲਾ ਵੀ ਹੋ ਸਕਦਾ ਹੈ ਤੇ ਮਾਦੀਨ ਚੋਲਾ ਵੀ ਹੋ ਸਕਦਾ ਹੈ, ਪੁਰਖ ਦੇ ਰੂਪ ਵਿੱਚ ਵੀ ਔਰ ਇਸਤਰੀ ਦੇ ਰੂਪ ਵਿੱਚ ਵੀ। ਜਿਹੜੇ ਸਰੀਰ ਨੂੰ ਆਪਾਂ ਅੱਜ ਧਾਰਨ ਕਰਕੇ ਵਿਚਰਨੇ ਪਏ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਇਸ ਸਰੀਰ ਅੰਦਰ ਜੋ ਜੀਵ ਆਤਮਾ ਹੈ, ਜੋ ਇਸ ਸਰੀਰ ਨੂੰ ਚਲਾ ਰਿਹਾ ਹੈ, ਜਿਸ ਨੂੰ ਆਪਾਂ ਆਤਮਾ ਸ਼ਬਦ ਕਹਿ ਲਈਏ, ਰੂਹ ਸ਼ਬਦ ਕਹਿ ਲਈਏ, ਸੋਲ ਸ਼ਬਦ ਵਰਤ ਲਈਏ, ਕਿ ਉਹ ਜਿਹੜੀ ਸਾਡੇ ਸਰੀਰ ਦੇ ਅੰਦਰ ਰੂਹ ਹੈ, ਇਹ ਪਤਾ ਨਹੀਂ ਕਿਤਨੇ ਕੁ ਚੋਲੇ ਬਦਲ ਬਦਲ ਕੇ ਇਸ ਨੂੰ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਇੱਥੇ ਥੋੜੀ ਜੀ ਬੇਨਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ। ਗੁਰੂ ਗ੍ਰੰਥ ਸਾਹਿਬ ਅੰਦਰ ਹਜ਼ੂਰ ਨੇ ਫਰਮਾਇਆ ਕਿ ਸਾਨੂੰ ਲੋਕਾਂ ਨੂੰ ਕੋਈ ਪਤਾ ਨਹੀਂ ਕਿ ਜਿਸ ਮਾਂ ਨੇ ਸਾਨੂੰ ਜਨਮ ਦਿੱਤਾ, ਪਤਾ ਨਹੀਂ ਇਸ ਮਾਂ ਦਾ ਤੇ ਸਾਡਾ ਰਿਸ਼ਤਾ ਕਿਤਨੇ ਕੁ ਪਿਛਲੇ ਜਨਮਾਂ ਦਾ ਹੈ, ਪਰ ਸਾਨੂੰ ਸਮਝ ਕੋਈ ਨਹੀਂ ਕਦੋਂ ਤੋਂ ਸਾਡੀ ਮਾਂ ਹੈ, ਕਦੋਂ ਤੋਂ ਸਾਡਾ ਪਿਤਾ ਹੈ, ਤੇ ਇੰਨੀ ਵੀ ਬੰਦੇ ਨੂੰ ਸਮਝ ਨਹੀਂ ਕਿ ਅਸੀਂ ਕਿਸ ਥਾਂ ਤੋਂ ਆਏ ਹਾਂ ਤੇ ਸਾਡਾ ਧਰਤੀ ਤੇ ਆਉਣ ਦਾ ਮਕਸਦ ਕੀ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਖਮ ਆਏ, ਕਿਉਂਕਿ ਦਾਸ ਪਹਿਲਾਂ ਇਹ ਹੀ ਇੱਕ ਤੁਕ ਅਨਕ ਜਨਮ ਆਏ, ਅਨੇਕਾਂ ਜਨਮ ਅਸੀਂ ਭਟਕਦੇ ਹੋਏ, ਆਏ ਅਨਕ ਜਨਮ ਭ੍ਰਮ ਸ਼ਰਣੀ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਏ, ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਵੋ ਖਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ। ਇਸ ਸ਼ਬਦ ਵਿੱਚ ਗੁਰਦੇਵ ਨੇ ਕੁਛ ਉਹਨਾਂ ਜੂਨਾਂ ਦਾ ਜ਼ਿਕਰ ਕੀਤਾ ਹੈ, ਕੁਝ ਉਹਨਾਂ ਸਰੀਰਾਂ ਦਾ ਵੇਰਵਾ ਦਿੱਤਾ ਹੈ ਜਿਨ੍ਹਾਂ ਸਰੀਰਾਂ ਵਿੱਚੋਂ ਸਾਡੀ ਆਤਮਾ ਸਫ਼ਰ ਕਰਦੀ ਹੋਈ ਇਸ ਮਨੁੱਖਾ ਦੇਹੀ ਤੱਕ ਪਹੁੰਚੀ ਹੈ। ਉਹਨਾਂ ਸਰੀਰਾਂ ਦਾ ਜ਼ਿਕਰ ਕਰਦਿਆਂ ਹਜ਼ੂਰ ਨੇ ਪਹਿਲਾ ਬਚਨ ਇਹ ਬਖਸ਼ਿਸ਼ ਕੀਤਾ ਕਿ ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ। ਹੁਣ ਕੇਤੇ ਸ਼ਬਦ ਜਿਹੜਾ ਹੈ ਇਹਦਾ ਅਰਥ ਅਣਗਿਣਤ ਹੀ ਬਣੇਗਾ, ਕੇਤੇ ਦੀ ਕੋਈ ਗਿਣਤੀ ਨਹੀਂ। ਹੇ ਪਰਿਪੂਰਨ ਪਰਮਾਤਮਾ, ਆਹ ਜਿਹੜੀ ਬਨਸਪਤੀ ਸਾਨੂੰ ਨਜ਼ਰ ਪਈ ਆਉਂਦੀ ਹੈ, ਮੈਂ ਕੋਈ ਸ਼ਬਦ ਸਤਿਗੁਰੂ ਦੀ ਬਾਣੀ ਤੋਂ ਬਾਹਰੋਂ ਨਹੀਂ ਕਿ ਹਜ਼ੂਰ ਨੇ ਕਿਹਾ ਜਿਹੜੀ ਬਨਸਪਤੀ ਅਸੀਂ ਦੇਖਨੇ ਉਹ ਭਾਵੇਂ ਫਲਦਾਰ ਰੂਪ ਵਿੱਚ ਹੋਵੇ, ਭਾਵੇਂ ਫੁੱਲਾਂ ਦੇ ਰੂਪ ਵਿੱਚ ਹੋਵੇ, ਜਿਹੜੇ ਰੁੱਖ ਅਸੀਂ ਧਰਤੀ ਤੇ ਉੱਗੇ ਦੇਖਨੇ ਹਾਂ, ਸੱਚ ਇਹ ਵੇ ਗੁਰਮਤ ਅਨੁਸਾਰ ਕਿ ਮਨੁੱਖੀ ਜੀਵ ਆਤਮਾ ਇਹਨਾਂ ਰੁੱਖਾਂ ਦੀ ਜੂਨ ਵਿੱਚੋਂ ਵੀ ਨਿਕਲਦੀ ਹੋਈ ਆਈ ਹੈ। ਕੇਤੇ ਰੁੱਖ ਬਿਰਖਾ ਮਚੀਨੇ, ਕੇਤੇ ਪਸ਼ੂ ਉਪਾਏ। ਪਤਾ ਨਹੀਂ ਕਿੰਨੇ ਕੁ ਜਨਮ ਜਿਹੜੇ ਨੇ ਪਸ਼ੂਆਂ ਦੇ ਰੂਪ ਵਿੱਚ ਧਾਰਨ ਕਰਨੇ ਪਏ, ਕੇਤੇ ਰੁੱਖ ਬਿਰਕਮ ਚੀਨੇ, ਕੇਤੇ ਪਸ਼ੂ ਪਾਏ, ਕੇਤੇ ਨਾਗ ਕੁੱਲੀ ਮੈਂ ਆਏ। ਕੁੱਲੀ ਦਾ ਅਰਥ ਕੁੱਲਾਂ। ਪਤਾ ਨੀ ਕਿਤਨੇ ਕੁ ਜਨਮ ਧਰਤੀ ਤੇ ਰੇਂਗਣ ਵਾਲੇ ਜਿਹੜੇ ਕੀੜੇ ਨੇ, ਸੱਪ ਆਦਿਕ, ਇਹਨਾਂ ਦੀਆਂ ਕੁੱਲਾਂ ਵਿੱਚ ਕਿਤਨੇ ਕੁ ਸਰੀਰ ਅਸੀਂ ਧਾਰਨ ਕੀਤੇ, ਕੇਤੇ ਪੰਖ ਉਡਾਏ, ਤੇ ਕਿੰਨੇ ਜਨਮ ਜਿਹੜੇ ਨੇ ਪੰਛੀਆਂ ਦੇ ਚੋਲੇ ਵਿੱਚ ਸਾਡੇ ਬਤੀਤ ਹੋ ਗਏ। ਇਹਦਾ ਮਤਲਬ ਅਨੇਕਾਂ ਜਨਮ ਲੰਘ ਕੇ ਆਏ। ਥੋੜਾ ਜਿਹਾ ਇੱਕ ਬਚਨ ਧੰਨ ਗੁਰੂ ਅਰਜੁਨ ਸਾਹਿਬ ਦਾ ਜਦੋਂ ਅਸੀਂ ਪੜਾਂਗੇ ਤੇ ਇਸ ਪਵਿੱਤਰ ਬਚਨ ਦੀ ਹੋਰ ਵੀ ਵਿਆਖਿਆ ਸੁਖੈਣ ਹੋਵੇਗੀ ਕਿ ਆਏ ਅਨਕ ਜਨਮ ਭ੍ਰਮ ਸ਼ਰਣੀ। ਉਹ ਪਵਿੱਤਰ ਬਚਨ ਹੈ ਕਿ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੈਵਰ ਬ੍ਰਿਖ ਜੋਇਓ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਗਿਰ ਖਿਰਿਆ, ਕਈ ਜਨਮ ਸ਼ਾਖ ਕਰ ਉਪਾਇਆ, ਤੇ ਸਤਿਗੁਰੂ ਕਹਿੰਦੇ ਨੇ ਲੱਖ 84 ਜੋਨ ਪਰਮਾਇਆ। ਥੋੜੇ ਜਿਹੇ ਇਹਦੇ ਅਖਰੀ ਅਰਥ, ਸਤਿਗੁਰੂ ਕਹਿੰਦੇ ਨੇ ਕਈ ਜਨਮ ਪੈ ਕੀਟ ਪਤੰਗਾ। ਇਨਸਾਨ ਪਤਾ ਨੀ ਇਸ ਸਰੀਰ ਤੋਂ ਪਹਿਲਾਂ ਕਿੰਨੇ ਜਨਮ ਕੀੜਿਆਂ ਤੇ ਪਤੰਗਿਆਂ ਦੇ ਰੂਪ ਵਿੱਚ ਬਤੀਤ ਕੀਤੇ, ਕੀੜੇ ਮਕੌੜੇ। ਕਈ ਜਨਮ ਗਜ ਮੀਨ ਕੁਰੰਗਾ, ਕਿੰਨੇ ਕੁ ਜਨਮ ਖਾਤੀਆਂ ਮੱਛਲੀਆਂ ਦੀਆਂ ਕਿਸਮਾਂ ਤੇ ਖਰਨਾ ਦੇ ਰੂਪ ਵਿੱਚ ਬਤੀਤ ਕੀਤੇ ਨੇ, ਖਿਰਨਾ ਦੀਆਂ ਕਿਸਮਾਂ। ਕਈ ਜਨਮ ਪੰਖੀ ਸਰਪ ਹੋਇਓ, ਕਿੰਨੇ ਕੁ ਜਨਮ ਇਨਸਾਨ ਪੰਛੀਆਂ ਦੇ ਚੋਲੇ ਤੇ ਸੱਪ ਦੇ ਚੋਲੇ ਵਿੱਚ ਇਹ ਕੀੜਿਆਂ ਮਕੌੜਿਆਂ ਦੇ ਰੂਪ ਚ ਲੰਘ ਗਿਆ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੈਵਰ, ਕਈ ਜਨਮ ਘੋੜੇ ਬਣਿਆ, ਕਈ ਜਨਮ ਬਲਦ ਬਣਾ ਕੇ ਪਰਮਾਤਮਾ ਨੇ ਬਲਦ ਬਣਾ ਦਿੱਤਾ, ਇਹ ਖਲਾਂ ਦੇ ਅੱਗੇ ਜੁਪਦਾ ਰਿਹਾ। ਕਈ ਜਨਮ ਖੈਵਰ ਬ੍ਰਿਖ ਜੋਇਓ, ਕਈ ਜਨਮ ਸਹਿਲ ਗਿਰ ਕਰਿਆ। ਮਹਾਰਾਜ ਕਹਿੰਦੇ ਨੇ ਜਿਹੜੇ ਆ ਪੱਥਰ ਚਟਾਨਾਂ ਨਜ਼ਰ ਆਉਂਦੀਆਂ ਪਈਆਂ ਨੇ, ਇਨਸਾਨੀ ਜੀਵ ਆਤਮਾ ਗੁਰੂ ਗ੍ਰੰਥ ਸਾਹਿਬ ਮੁਤਾਬਕ ਇਹਨਾਂ ਚਟਾਨਾਂ ਦੇ ਰੂਪ ਵਿੱਚ ਵੀ ਪਤਾ ਨੀ ਕਿੰਨੇ ਕੁ ਯੁੱਗ ਬਤੀਤ ਕਰ ਦਿੱਤੇ। ਕਈ ਜਨਮ ਸ਼ੈਲ ਗਿਰ ਕਿਰਿਆ, ਕਈ ਜਨਮ ਗਰਭ ਗਿਰ ਖਿਰਿਆ, ਕਈ ਐਸੀ ਜੋਨ ਵੀ ਆਈ ਕਿ ਜਦੋਂ ਮਨੁੱਖਾ ਦੇਹੀ ਨਹੀਂ ਮਿਲੀ, ਮਾਂ ਦੇ ਗਰਭ ਵਿੱਚ ਨਿਵਾਸ ਮਿਲਿਆ। ਕੁੱਝ ਦਿਨ ਮਾਂ ਦੀ ਗਰਭ ਵਿੱਚ ਜੀਵਤ ਜ਼ਰੂਰ ਰਿਹਾ, ਪਰ ਮਨੁੱਖਾ ਦੇਹੀ ਜਾਂ ਸਰੀਰ ਧਾਰਨ ਕਰਨ ਤੋਂ ਪਹਿਲਾਂ ਇਹਦੀ ਮੌਤ ਹੋ ਗਈ, ਇਹ ਗਰਭ ਦੇ ਵਿੱਚ ਹੀ ਸ਼ੀਣ ਹੁੰਦਾ ਰਿਹਾ। ਕਈ ਜਨਮ ਗਰਭ ਗਿਰ ਖਿਰਿਆ, ਕਈ ਜਨਮ ਸ਼ਾਖ ਕਰ ਉਪਾਇਆ। ਸ਼ਾਖ ਦਰਤ ਕਰਾਂਗੇ ਸ਼ਾਖਾਵਾਂ ਬਨਸਪਤੀ, ਪਤਾ ਨੀ ਕਿੰਨੇ ਕੁ ਜਨਮ ਇਹ ਜੀਵ ਆਤਮਾ ਬਨਸਪਤੀ ਦੇ ਰੂਪ ਵਿੱਚ ਰਹੀ। ਦੇਖੋ ਭਾਵਾਂ ਕਿ ਇਸਲਾਮ ਤੇ ਅਸਾਈਅਤ, ਖਿਮਾ ਕਰਿਓ, ਉਹ ਆਵਾਗਾਉਣ ਦੇ ਚੱਕਰ ਨੂੰ ਨਹੀਂ ਮੰਨਦੀ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਜਿਹੋ ਜੇ ਆਪਾਂ ਕਰਮ ਕਰਨੇ। ਵੈਸੇ ਆਵਾਗਾਉਣ ਜਿਹੜਾ ਸ਼ਬਦ ਹੈ, ਇਹ ਦੋ ਸ਼ਬਦਾਂ ਦਾ ਇੱਕ ਸ਼ਬਦ ਬਣਿਆ। ਆਵਾ ਦਾ ਅਰਥ ਹੈ ਆਉਣਾ ਤੇ ਗਾਉਣ ਦਾ ਅਰਥ ਹੈ ਜਾਣਾ। ਆਵਾਗਾਉਣ ਦਾ ਅਰਥ ਹੈ ਆਉਣਾ ਅਤੇ ਜਾਣਾ, ਇਹਦਾ ਭਾਵ ਅਰਥ ਹੈ ਜਨਮ ਲੈਣਾ ਤੇ ਫਿਰ ਮਰ ਜਾਣਾ। ਹੁਣ ਇੱਕ ਇਹ ਰਹੱਸ ਹੈ ਕਿ ਜਦੋਂ ਬੰਦਾ ਮਰਦਾ ਹੈ ਉਹਨੂੰ ਅਗਲੀ ਜੋਨ ਕਿਹੜੀ ਹੈ। ਮੈਂ ਬਾਣੀ ਚੋਂ ਬਾਹਰ ਨਿਕਲ ਕੇ ਕੋਈ ਬੇਨਤੀ ਨਹੀਂ ਕਰਾਂਗਾ। ਦੇਖੋ ਗੁਰਮਤ ਅਨੁਸਾਰ ਜਿਹੋ ਜੇ ਬੰਦੇ ਕਰਮ ਕਰਦਾ ਜ਼ਿੰਦਗੀ ਚ, ਇਹ ਕਰਮ ਹੀ ਇਹਦੀ ਜ਼ਿੰਦਗੀ ਦਾ ਅਗਲਾ ਸਫ਼ਰ ਤੈਅ ਕਰਦੇ। ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਉਹਦੇ ਕੀਤੇ ਹੋਏ ਕਰਮ ਪਰਮਾਤਮਾ ਦੇ ਨਜ਼ਦੀਕ ਵੀ ਲਿਜਾਂਦੇ ਨੇ ਤੇ ਦੂਰੀ ਵੀ ਬਣਾ ਦਿੰਦੇ ਨੇ ਦੇ ਕਰਮ। ਇੱਕ ਬੇਨਤੀ ਹੋਰ ਕਿ ਜਿਹੋ ਜਿਹਾ ਖਿਆਲ ਬੰਦੇ ਦੇ ਅੰਦਰ ਹੁੰਦਾ, ਇਹ ਗੱਲ ਸਮਝਿਓ, ਜਿਹੋ ਜਿਹਾ ਸਾਡਾ ਅੰਦਰ ਚਿੰਤਨ ਚੱਲ ਰਿਹਾ, ਕਈ ਵਾਰੀ ਆਪਾਂ ਖਿਆਲ ਨੂੰ, ਫੁਰਨੇ ਨੂੰ ਜਾਂ ਥੌਟ ਨੂੰ ਇੰਨਾ ਅਹਿਮੀਅਤ ਨਹੀਂ ਦਿੰਦੇ, ਪਰ ਗੁਰਮਤ ਅਨੁਸਾਰ ਜਿਹੋ ਜਿਹਾ ਸਾਡੇ ਅੰਦਰ ਖਿਆਲ ਨੇ, ਫੁਰਨੇ ਨੇ, ਥੌਟਸ ਨੇ, ਅਸਲ ਵਿੱਚ ਇਹ ਵੀ ਮਰਨ ਲੱਗਿਆਂ ਤੈਅ ਕਰ ਦਿੰਦੇ ਨੇ ਕਿ ਬੰਦੇ ਦਾ ਅਗਲਾ ਜਨਮ ਕੀ ਹੋਵੇਗਾ। ਸਤਿਗੁਰੂ ਦੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੈ, ਉਹਨਾਂ ਦੀ ਵਾਰ ਦੀ ਪੌੜੀ ਦੀਆਂ ਦੋ ਤੁਕਾਂ ਨੇ। ਕਹਿੰਦੇ ਨੇ ਖੇ ਪਰਿਪੂਰਨ ਪਰਮਾਤਮਾ, ਕਿ ਇਹ ਜੋ ਮੇਰਾ ਆਤਮਾ ਹੈ, ਸਰੀਰ ਵਿੱਚ ਸਭ ਤੋਂ ਸ੍ਰੇਸ਼ਟ ਜੋ ਮੇਰੂ ਹੈ, ਜੁਗ ਜੁਗ ਮੇਰ ਸਰੀਰ ਕਾ ਵਾਸਨਾ ਬੱਧਾ ਆਵੇ ਜਾਵੇ। ਹੁਣ ਜਿਹੜਾ ਸ਼ਬਦ ਵਾਸਨਾ ਬੱਧਾ ਆਇਆ ਹੈ ਨਾ, ਇਹਨੂੰ ਜ਼ਰੂਰ ਮਨੁੱਖ ਸਮਝੇ ਕਿ ਜੋ ਕੁਝ ਸਾਡੇ ਅੰਦਰ ਵਾਸਨਾ ਹੈ, ਜੋ ਕੁਝ ਸਾਡੇ ਅੰਦਰ ਮਰਦੇ ਸਮੇਂ ਚਿੰਤਨ ਹੈ, ਚੇਤੇ ਰੱਖੋ ਉਹ ਚਿੰਤਨ, ਉਹ ਵਾਸ਼ਨਾ, ਉਹ ਖਿਆਲ, ਉਹ ਵਿਚਾਰ, ਉਹ ਥਾਟ ਹੀ ਤਾਂ ਸਾਡੇ ਅਗਲੇ ਜਨਮ ਦਾ ਨਿਰਮਾਣ ਕਰਦਾ ਹੈ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਾ ਆਵੇ ਜਾਵੇ, ਫਿਰ ਫਿਰ ਫੇਰ ਵਟਾਈਏ, ਫਿਰ ਫਿਰ ਫੇਰ ਦਰ ਤੇ ਦੁਬਾਰਾ ਦੁਬਾਰਾ ਪਰਤ ਪਰਤ ਕੇ ਪੁਨਾ ਪੁਨਾ ਇਹ ਸਰੀਰ ਵਟਾਇਆ ਜਾਂਦਾ ਹੈ। ਜਿਹੋ ਜਿਹਾ ਖਿਆਲ ਉਹ ਜਿਹਾ ਸਰੀਰ ਦਾ ਨਿਰਮਾਣ ਹੋਵੇਗਾ, ਫਿਰ ਫਿਰ ਫੇਰ ਵਟਾਈਏ, ਗਿਆਨੀ ਹੋਏ ਮਰਮ ਕੋ ਪਾਵੇ। ਕਈ ਵਾਰੀ ਮਨ ਚ ਆਉਂਦਾ ਵੀ ਇਹ ਕਿਵੇਂ ਹੋ ਸਕਦਾ ਕਿ ਜਿਹੋ ਜਿਹਾ ਮਰਦੇ ਸਮੇਂ ਬੰਦੇ ਦੇ ਅੰਦਰ ਫੁਰਨਾ ਹੋਵੇ। ਕਈ ਵਾਰੀ ਕਹਿ ਦਿੰਦੇ ਹਾਂ ਕਿ ਸਾਰੀ ਜ਼ਿੰਦਗੀ ਪਾਪ ਕੀਤੇ ਤੇ ਮਰਦੇ ਸਮੇਂ ਜੇ ਵਾਹਿਗੁਰੂ ਕਹਿ ਦੇ ਤੇ ਇਹਦਾ ਪਾਰ ਉਤਾਰਾ ਹੋ ਜਾਏਗਾ। ਇੱਕ ਬੇਨਤੀ ਕਰਾਂ ਗੁਰਮੁਖੋ, ਇਹ ਗੱਲ ਯਾਦ ਰੱਖਿਓ, ਕਿਸੇ ਤੇ ਰੱਬ ਦਾ ਅੱਤ ਦਾ ਤਰਸ ਹੋਵੇ ਤੇ ਅੰਤਲੇ ਸਮੇਂ ਕਿਤੇ ਵਾਹਿਗੁਰੂ ਕਹਿ ਤੇ ਛੁਟਕਾਰਾ ਹੋ ਜਾਏ, ਨਹੀਂ ਤੇ ਜੋ ਕੁਝ ਬੰਦਾ ਸਾਰੀ ਜ਼ਿੰਦਗੀ ਚੇਤੇ ਕਰਦਾ ਮਰਦੇ ਸਮੇਂ ਕੀਤੇ ਹੋਏ ਪਾਪ, ਕੀਤੇ ਹੋਏ ਕਰਮ ਤੇ ਕੀਤਾ ਹੋਇਆ ਚੇਤਾ ਹੀ ਇਹਦੇ ਸਾਹਮਣੇ ਆਉਂਦਾ। ਤਾਂ ਹੀ ਤਾਂ ਸਤਿਗੁਰੂ ਨੇ ਇੱਕ ਬਚਨ ਕਿਹਾ, ਸਿਰਫ ਇੱਕ ਬੇਨਤੀ ਸੀ, ਕਿਵੇਂ ਅਗਲੇ ਜਨਮ ਦਾ ਨਿਰਮਾਣ ਹੁੰਦਾ ਹੈ ਬਾਣੀ ਮੁਤਾਬਕ ਅਗਲੀ ਜੂਨ ਦਾ, ਤੇ ਮੈਂ ਅਰਜ਼ ਕੀਤੀ ਜਿਹੋ ਜਿਹਾ ਖਿਆਲ, ਜਿਹੋ ਜਿਹਾ ਵਿਚਾਰ, ਉਹ ਜਿਹਾ ਅਗਲਾ ਜਨਮ। ਇਹੀ ਕਾਰਨ ਕਿ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਕਿ ਉਹਨਾਂ ਦਾ ਬਚਨ ਕਿਹਾ, ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਇਹਦਾ ਮਤਲਬ ਸਾਈਂ ਭੁੱਲੇ ਨਾ। ਪਰ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਭਗਤ ਤਰਲੋਚਨ ਜੀ ਦਾ ਹੈ ਤੇ ਉਸ ਸਾਰੇ ਸ਼ਬਦ ਵਿੱਚ ਇੱਕ ਤਾਂ ਫੁਰਨੇ ਦਾ ਜ਼ਿਕਰ ਕੀਤਾ ਹੈ ਤੇ ਮੌਤ ਤੋਂ ਬਾਅਦ ਅਗਲੇ ਜਨਮ ਦਾ ਜ਼ਿਕਰ ਕੀਤਾ ਹੈ। ਫਿਰ ਧਿਆਨ ਦਿਆ ਜੀ, ਜੋ ਖਿਆਲ ਸਾਡੇ ਅੰਦਰ ਹੈ ਉਹ ਅਗਲਾ ਜਨਮ ਹੈ। ਇਹਨੂੰ ਸਤਿਗੁਰੂ ਦੀ ਬਾਣੀ ਵਿੱਚੋਂ ਬੇਨਤੀ ਕਰਾਂ, ਸ਼ਬਦ ਕਹਿ ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ। ਬਾਈ ਦਾ ਅਰਥ ਭੈਣ ਕੇ ਭੈਣੇ ਕਿ ਸਭ ਕੁਝ ਵਿਸਰ ਜਾਏ ਪਰ ਪਰਮਾਤਮਾ ਦਾ ਨਾਮ ਕਿਸੇ ਨੂੰ ਨਾ ਵਿਸਰੇ, ਪਰਮਾਤਮਾ ਦੀ ਯਾਦ ਸਾਨੂੰ ਨਾ ਭੁੱਲੇ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਹੁਤ ਸਾਰੇ ਸ਼ਬਦ ਇਸ ਗੱਲ ਤੇ ਜ਼ੋਰ ਪੈ ਦਿੰਦੇ ਨੇ ਕਿ ਤੇਰੇ ਚੇਤੇ ਵਿੱਚੋਂ ਪਰਮਾਤਮਾ ਨਾ ਵਿਸਰੇ, ਕਿਉਂਕਿ ਜੋ ਕੁਝ ਬੰਦੇ ਦੇ ਚੇਤੇ ਵਿੱਚ ਹੈ ਗੁਰਬਾਣੀ ਮੁਤਾਬਕ ਉਹੀ ਅਗਲਾ ਉਹਦਾ ਸਬਰ ਹੈ। ਸਤਿਗੁਰੂ ਨੇ ਤਾਂ ਜਪਜੀ ਸਾਹਿਬ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਕੇ ਦਾਤ ਵੀ ਇਹ ਮੰਗੀ ਕਿ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਤਾਂ ਹੀ ਅਰਦਾਸ ਕਰਕੇ ਕਿਹਾ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਖੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹ ਵੇਖੋ, ਕਿ ਸਾਈ ਨਾ ਵਿਸਰੇ। ਹੁਣ ਦੇਖੋ ਜੋ ਕੁਝ ਕਿਸੇ ਨੂੰ ਚੇਤੇ ਆਇਆ ਉਸੇ ਫੁਰਨੇ ਨੇ ਬੀਜ ਨੂੰ, ਕਹਿ ਲਓ ਫੁਰਨਾ ਬੀਜ ਹੈ, ਤੇ ਉਹਨੇ ਫਲ ਨੂੰ ਰੁੱਖ ਨੂੰ ਜਨਮ ਦੇ ਦਿੱਤਾ। ਸਤਿਗੁਰੂ ਦਾ ਬਚਨ ਹੈ ਕਿ ਅੰਤਕਾਲ, ਹਜ਼ੂਰ ਦੇ ਜਿਹੜੇ ਅਸੀਂ ਬਚਨ ਪੜ੍ਹਨੇ ਆ, ਅੰਤਕਾਲ ਜੋ ਲਕਸ਼ਮੀ ਸਿਮਰੈ। ਹੁਣ ਇਹ ਕੀ ਇੱਕ ਫੁਰਨਾ ਹੈ, ਅੰਤਲੇ ਸਮੇਂ ਜੋ ਕੁਝ ਬੰਦੇ ਦੇ ਅੰਦਰ ਚਿੰਤਨ ਚੱਲ ਰਿਹਾ। ਅਸੀਂ ਕਿਉਂ ਕਈ ਜਨਮਾਂ ਤੋਂ ਭਟਕਦੇ ਆਏ ਹਾਂ, ਕਿਉਂਕਿ ਜਿਹੋ ਜਿਹਾ ਖਿਆਲ, ਜਿਹੋ ਜਿਹਾ ਫੁਰਨੇ, ਉਹ ਜੀ ਅੱਗੇ ਦੇਹ ਮਿਲ ਗਏ। ਸਤਿਗੁਰੂ ਨੇ ਕਿਹਾ ਕਿ ਅੰਤਕਾਲ ਜਿਹੜਾ ਅੰਤਲੇ ਸਮੇਂ, ਅੰਤਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਹੁਣ ਜੇ ਇਸ ਚਿੰਤਾ ਨੂੰ ਲੈ ਕੇ, ਖਿਆਲ ਨੂੰ ਲੈ ਕੇ ਵਾਸ਼ਨਾ ਵੱਧਾ ਆਵੇ ਜਾਵੇ, ਇਸ ਫੁਰਨੇ ਨੂੰ ਲੈ ਕੇ ਸਵਾਸ ਨਿਕਲ ਜਾਏ, ਅੰਤਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਔਤਰੈ। ਹੁਣ ਚਿੰਤਾ ਤੇ ਅਗਲਾ ਜਨਮ, ਚਿੰਤਾ ਦਾ ਅਰਥ ਕਰਾਂਗੇ ਫੁਰਨਾ ਖਿਆਲ। ਇਸੇ ਤਰ੍ਹਾਂ ਹਜ਼ੂਰ ਦਾ ਬਚਨ ਪੂਰਾ ਸ਼ਬਦ ਮੈਂ ਸਿਰਫ ਸੰਖੇਪ ਜਿਹਾ ਕਹਿ ਦੇਣਾ, ਅੰਤਕਾਲ ਜੋ ਇਸਤਰੀ ਸਿਮਰੈ, ਇਹਦਾ ਮਤਲਬ ਕੇਵਲ ਮਨੁੱਖ ਨਹੀਂ, ਮੰਨ ਲਓ ਜੇ ਆਦਮੀ ਦੇ ਮਰਦੇ ਸਮੇਂ ਵਾਸ਼ਨਾ ਦਾ, ਕਾਮ ਦਾ ਚਿੰਤਨ ਹੈ, ਜੇ ਇਸਤਰੀ ਦੇ ਮਰਦੇ ਸਮੇਂ ਇੱਕ ਵਾਸ਼ਨਾ ਦਾ ਚਿੰਤਨ ਹੈ, ਤੇ ਉਹਦਾ ਨਿੱਕੇ ਜਿਹੇ ਫੁਰਨੇ ਦਾ ਅਗਲਾ ਜਨਮ ਕੀ ਹੈ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬੇਸਵਾ ਜ਼ੋਨ ਵੱਲ ਵੱਲ ਉਤਰ। ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੋਕਰ ਜੋਨ ਵੱਲ ਵੱਲ ਉਤਰੈ। ਅੰਤਕਾਲ ਜੋ ਮੰਦਰ ਸਿਮਰੈ, ਮੰਦਰ ਦਾ ਅਰਥ ਹੈ ਘਰ, ਮਕਾਨ, ਆਪਣੇ ਟਿਕਾਣੇ। ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਾਹਿਬ ਕਹਿੰਦੇ ਪ੍ਰੇਤ ਜੋਨ ਵੱਲ ਵੱਲ ਉਤਰੈ। ਇਹ ਸਾਰੀਆਂ ਗੱਲਾਂ ਸਮਝਾ ਕੇ ਕਿਹਾ, ਭਲੇ ਪੁਰਖਾ ਅੰਤਕਾਲ ਜੋ ਨਾਰਾਇਣ ਸਿਮਰੈ, ਜਿਹਨੂੰ ਅੰਤਲੇ ਸਮੇਂ ਸਤਨਾਮ ਵਾਹਿਗੁਰੂ ਚੇਤੇ ਆ ਜਾਏ, ਜਿਹਨੂੰ ਅੰਤਲੇ ਸਮੇਂ ਪਰਮਾਤਮਾ ਦੀ ਯਾਦ ਆ ਜਾਏ ਕਿ ਉਹਦੇ ਲਈ ਅੱਗੇ ਕੋਈ ਜੋਨਖ ਹੈ। ਸਾਹਿਬ ਨੇ ਕਿਹਾ ਨਹੀਂ, ਅੰਤਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਮਹਾਰਾਜ ਕਹਿੰਦੇ ਬਦ ਤਰਲੋਚਨ ਤੇ ਨਰ ਮੁਕਤਾ ਪੀਤਾਂਬਰ ਵਾਕੈ ਹਿਰਦੈ ਬਸੈ। ਮੈਂ ਤਾਂ ਇਹ ਥੋੜੇ ਜਿਹੇ ਪ੍ਰਮਾਣ ਅਰਜ਼ ਕੀਤੇ ਨੇ ਕਿਉਂਕਿ ਅੱਜ ਦਾ ਸ਼ਬਦ ਸ਼ੁਰੂ ਉੱਥੇ ਹੁੰਦਾ ਕਿ ਆਏ ਅਨਕ ਜੋਨ ਪ੍ਰਮ ਸ਼ਰਨੀ। ਹੇ ਪਰਿਪੂਰਨ ਪਰਮਾਤਮਾ ਜੀ, ਅਸੀਂ ਅਨੇਕਾਂ ਜੂਨਾਂ ਵਿੱਚੋਂ ਭਟਕਦੇ ਹੋਏ ਪਤਾ ਨੀ ਜਿਹੜੀ ਅੱਜ ਦੇਹੀ ਮਿਲੀ ਹੈ, ਆਪਾਂ ਤਾਂ ਸਮਝੀ ਬੈਠੇ ਹਾਂ ਮੈਂ ਸਰੀਰ। ਨਹੀਂ ਪਿਆਰਿਓ, ਇਹ ਸਰੀਰ ਪਹਿਲਾਂ ਨਹੀਂ ਸੀ, ਅੱਜ ਹੈ, ਕੱਲ ਨੂੰ ਨਹੀਂ ਰਹੇਗਾ। ਹਾਂ, ਇਹ ਕਿਸੇ ਕਾਰਜ ਸਿੱਧੀ ਵਾਸਤੇ ਮਿਲਿਆ, ਕਿਸੇ ਕੰਮ ਵਾਸਤੇ ਮਿਲਿਆ। ਤੇ ਮੈਂ ਇੱਕ ਵਾਰ ਇੱਥੇ ਅਰਜ਼ ਕੀਤੀ ਸੀ, ਕਿਸੇ ਬੰਦੇ ਨੂੰ ਮਿਲੀ ਹੋਵੇ ਘੋੜੀ ਤੇ ਉਹਨੂੰ ਕਿਹਾ ਜਾਏ ਤੈਨੂੰ ਇੰਨੇ ਸਮੇਂ ਵਾਸਤੇ ਘੋੜੀ ਦਿੱਤੀ ਹੈ ਤੇ ਇਸ ਘੋੜੀ ਤੇ ਚੜ ਕੇ ਤੂੰ ਸਬਰ ਕਰ ਲੈ, ਤੇ ਉਹ ਸਬਰ ਤਾਂ ਕਰੇ ਨਾ, ਘੋੜੀ ਨੂੰ ਦਾਣਾ ਵੀ ਪਾਏ, ਘੋੜੀ ਨੂੰ ਖੁਰਾਕ ਪੱਠੇ ਵੀ ਪਾਏ, ਘੋੜੀ ਉੱਤੇ ਕੱਪੜੇ ਵੀ ਸੋਹਣੇ ਉਹ ਪਾਈ ਜਾਏ, ਤੇ ਇੱਕ ਖਿੰਨ ਵੀ ਇੱਕ ਮੀਲ ਵੀ ਘੋੜੀ ਤੇ ਸਬਰ ਨਾ ਕਰੇ, ਉਹ ਕਿਤਨਾ ਵੱਧ ਕਿਸਮਤ ਬੰਦਾ ਹੋਵੇਗਾ ਕਿ ਜਿਹਨੂੰ ਅਸਵਾਰੀ ਮਿਲੀ ਹੋਵੇ, ਅਸਵਾਰੀ ਸਾਰੀ ਜ਼ਿੰਦਗੀ ਸ਼ਿੰਗਾਰ ਦਿੱਤੀ ਤੇ ਸਬਰ ਇੱਕ ਕਦਮ ਵੀ ਉਹਦੇ ਉੱਤੇ ਨਾ ਕੀਤਾ ਹੋਵੇ। ਤੇ ਅਗਲਾ ਲੈਣ ਵਾਸਤੇ ਆ ਜਾ, ਲੈ ਭਾਈ ਸੱਜਣਾ ਜਿਹੜੀ ਘੋੜੀ ਮੈਂ ਤੈਨੂੰ ਦਿੱਤੀ ਸੀ ਵਾਪਸ ਕਰ। ਤੇ ਪਿਆਰੇ, ਉਸ ਬੰਦੇ ਦੀ ਹਾਲਤ ਕੀ ਹੋਵੇਗੀ? ਇਹ ਸਰੀਰ ਦਰਅਸਲ ਅਸਵਾਰੀ ਮਿਲਿਆ ਹੈ, ਇਹਨੂੰ ਨਿੰਦੀਏ ਨਾ। ਇੱਕ ਘੋੜੀ, ਸਤਿਗੁਰੂ ਨੇ ਘੋੜੀਆਂ ਜਦੋਂ ਉਚਾਰਨ ਕੀਤੀਆਂ ਉੱਥੇ ਦੇਹ ਨੂੰ ਘੋੜੀ ਕਿਹਾ, ਘੋੜੀ ਦਾ ਮਤਲਬ ਕੇਵਲ ਸਫ਼ਰ ਕਰਨ ਵਾਸਤੇ ਇੱਕ ਪਰਮਾਤਮਾ ਦੀ ਦਿੱਤੀ ਕੋਈ ਦਾਤ। ਦੇ ਤੇਜਣ ਜੀ ਰਾਮ ਉਪਾਈਆ ਰਾਮ, ਹੁਣ ਇਹਦੇ ਤੇ ਕਰਨਾ ਸੀ ਸਫ਼ਰ। ਜੀਵ ਆਤਮਾ ਨੇ ਸਰੀਰ ਨੇ ਕਰਨੇ ਸਨ ਕਰਮ। ਮੈਂ ਸਿਰਫ ਸੰਖੇਪ ਜੀ ਬੇਨਤੀ ਕਰਕੇ ਸ਼ਬਦ ਦੀ ਵਿਚਾਰ ਅੱਗੇ ਤੋਰਾਂਗਾ। ਇਸ ਸਰੀਰ ਨੇ ਕਰਨੀ ਸੀ ਸੇਵਾ, ਇਸ ਸਰੀਰ ਨੇ ਕਰਨਾ ਸੀ ਸਿਮਰਨ, ਇਸ ਸਰੀਰ ਨੂੰ ਮਿਲੇ ਕੋਈ ਇੰਦਰੀਆਂ ਨਾਲ ਕਰਨੀ ਸੀ ਪਰਮਾਤਮਾ ਦੀ ਭਗਤੀ। ਪਰ ਹੋਇਆ ਕਿ ਜਿਹੜੀ ਘੋੜੀ ਤੇ ਚੜ ਕੇ ਸਬਰ ਕਰਨਾ ਸੀ, ਇਹਨੂੰ ਜਨਮ ਤੋਂ ਲੈ ਕੇ ਮਰਨ ਤੱਕ ਬੰਦੇ ਨੇ ਹਰ ਚੀਜ਼ ਖਾਣ ਨੂੰ ਦਿੱਤੀ, ਹਰ ਚੀਜ਼ ਪਾਣ ਨੂੰ ਦਿੱਤੀ, ਉਧਰ ਮੌਤ ਨੇ ਤਾਂ ਦਸਤਕ ਦੇ ਦਿੱਤੀ ਤੇ ਬੰਦਾ ਇੱਕ ਕਦਮ ਇੱਕ ਵੀ ਨਾ ਪਟਿਆ। ਕਿਤਨੀ ਬਦਕਿਸਮਤੀ, ਜਿਹੜਾ ਘੋੜੀ ਨੂੰ ਸ਼ਿੰਗਾਰਦਾ ਹੀ ਰਿਹਾ ਤੇ ਸਬਰ ਇੱਕ ਖਿੰਨ ਵਾਸਤੇ ਵੀ ਨਾ ਕੀਤਾ। ਮੈਂ ਬੇਨਤੀ ਕਰਾਂ, ਸਰੀਰ ਦੀ ਕੋਈ ਅਹਿਮੀਅਤ ਹੈ? ਤਾਂ ਹੀ ਗੁਰੂ ਸਾਹਿਬ ਨੇ ਕਿਹਾ ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿਤ ਲਾਇਆ। ਉਹ ਮਨੁੱਖਾ ਦੇਹੀ, ਉਹ ਮਨੁੱਖਾ ਸਰੀਰ ਸਵੀਕਾਰ ਹੋ ਜਾਂਦਾ ਜਿਹਨੇ ਆਪਣਾ ਚਿੱਤ ਪਰਮਾਤਮਾ ਵੀ ਜੋੜਿਆ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਅੱਜ ਮੈਂ ਇਉਂ ਕਹਾਂਗਾ ਕਿ ਇਹ ਜਿਹੜਾ ਹੁਕਮ ਆਇਆ ਇਹਨੂੰ ਅਸੀਂ ਆਪਣੀ ਅਰਦਾਸ ਕਿਉਂ ਨਹੀਂ ਬਣਾ ਲੈਂਦੇ? ਕਹਿ ਤੇ ਅਰਦਾਸ ਰੂਪ, ਅਸੀਂ ਅਰਦਾਸ ਵਿੱਚ ਬਹੁਤ ਕੁਝ ਮੰਗਣੇ ਆ ਪਰ ਆਪਣੇ ਲਈ ਜੇ ਨਹੀਂ ਜੇ ਮੰਗਦੇ। ਇੱਕ ਦਿਨ ਦਾਸ ਅਰਜ਼ ਕੀਤੀ ਸੀ, ਇੱਕ ਸ਼ਬਦ ਅਸੀਂ ਵਰਤਨੇ ਆ ਸਵਾਰਥ, ਸਵਾਰਥੀ। ਅਸੀਂ ਸਵਾਰਥੀ ਉਹਨੂੰ ਕਹਿੰਦੇ ਆ ਕਿ ਜਿਹੜਾ ਦੂਜੇ ਨੂੰ ਦਾਂ ਤੇ ਲਾ ਕੇ ਆਪਣਾ ਕੰਮ ਹੱਲ ਕਰੇ। ਪਰ ਇਹਦੇ ਜਿਹੜੇ ਗਹਿਰਾਈ ਚਰਿਤ ਦੇਖੋਗੇ, ਸਵਾਰਥ ਦਾ ਅਰਥ ਹੈ, ਇਹ ਦੋ ਸ਼ਬਦਾਂ ਨਾਲ ਬਣਿਆ ਹੈ। ਸਵਾਰਥੀ, ਇਹਦਾ ਅਰਥ ਹੈ ਸਵੈਮ ਅਰਥੀ, ਸਵਾਰਥ ਦਾ ਅਰਥ ਹੈ ਜੋ ਆਪਣੇ ਕੰਮ ਆਵੇ। ਗੁਰਮੁਖੋ, ਜਿਹਨੂੰ ਆਪਾਂ ਸਵਾਰਥ ਕਹਿੰਦੇ ਹਾਂ ਉਹ ਸਵਾਰਥ ਨਹੀਂ, ਉਹ ਪਰ ਅਰਥ ਹੈ। ਮੈਂ ਧਨ ਇਕੱਠਾ ਕਰਨਾ, ਮੈਂ ਘਰ ਬਣਾਉਣਾ, ਮੈਂ ਬੱਚਿਆਂ ਲਈ ਕਰ ਰਿਹਾ, ਖਿਮਾ ਕਰਿਓ, ਮੈਂ ਬਰਾਦਰੀ ਲਈ ਕਰਨਾ, ਮੈਂ ਪਰਿਵਾਰ ਲਈ ਕਰਨਾ, ਉਹ ਮੇਰੇ ਸਵਾਰਥ ਨਹੀਂ। ਸਵੈ ਅਰਥ ਦਾ ਅਰਥ ਹੈ ਕਿ ਜਿਹੜੀ ਚੀਜ਼ ਮਰਨ ਤੋਂ ਬਾਅਦ ਤੇਰਾ ਸਾਥ ਦੇ ਦੇਵੇ। ਆਪਣਾ ਸਵਾਰਥ ਤਾਂ ਪੂਰਾ ਹੀ ਨਾ ਹੋਇਆ, ਜਿਹਨੇ ਸਾਡੇ ਕੰਮ ਆਉਣਾ ਹੈ ਸਵੈਮ ਅਰਥ, ਸਾਡੇ ਅੰਦਰ ਦੇ ਕੰਮ ਆਉਣ ਵਾਲੇ। ਸਤਿਗੁਰੂ ਕਹਿੰਦੇ ਨੇ ਅਨੇਕਾਂ ਜਨਮ ਭਟਕੇ ਆ, ਹੇ ਪਰਿਪੂਰਨ ਪਰਮਾਤਮਾ, ਇੰਨੇ ਜਨਮ ਭਟਕਣ ਤੋਂ ਬਾਅਦ ਅੱਜ ਭਟਕਦੇ ਹੋਏ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ।
ਉਦਰ ਦੇਹ ਅੰਧ ਕੂਪ ਤੇ ਲਾਵਹੁ ਆਪਣੀ ਚਰਣੀ,
ਉਦਰ ਦੇਹ ਅੰਧ ਕੂਪ ਤੇ ਲਾਵਹੁ ਆਪਣੀ ਚਰਨੀ। ਸਿਰਬੇ ਦੇ ਪਹਿਲਾਂ ਅਖਰੀ ਅਰਥ ਹੇ ਪਰਿਪੂਰਨ ਪਰਮਾਤਮਾ ਉਧਰ ਦੇ, ਆ ਜਿਹੜਾ ਸਾਡਾ ਸਰੀਰ ਹੈ ਨਾ ਇਹਨੂੰ ਕਿਰਪਾ ਕਰਕੇ ਹੁਣ ਬਚਾ ਲੈ। ਬਚਾ ਕਿਹਦੇ ਤੋਂ? ਸਤਿਗੁਰੂ ਕਹਿੰਦੇ ਨੇ ਅੰਧ ਕੂਪ ਤੇ, ਅੰਧ ਦਾ ਅਰਥ ਹੈ ਹਨੇਰਾ, ਬਿਲਕੁਲ ਜਿੱਥੇ ਅਗਿਆਨਤਾ ਹੈ, ਤੇ ਕੂਪ ਦਾ ਅਰਥ ਹੈ ਖੂਹ। ਤੇ ਨਾਲ ਸਾਹਿਬ ਕਹਿੰਦੇ ਨੇ ਕਿਰਪਾ ਕਰੋ ਕਿ ਲਾਵੋ ਆਪਣੀ ਚਰਨੀ, ਸਾਡੇ ਤੇ ਤਰਸ ਕਰੋ। ਹਨੇਰੇ ਵਿੱਚ ਡਿੱਗੇ ਹੋਏ ਇਸ ਖੂਹ ਵਿੱਚ, ਅੰਨੇ ਖੂਹ ਚ ਡਿੱਗੇ ਹੋਏ ਸਰੀਰ ਨੂੰ ਬਚਾ ਲਵੋ ਤੇ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਆਪਣੇ ਚਰਨਾਂ ਨਾਲ ਲਾ ਲਵੋ। ਇੱਥੇ ਪਹਿਲਾ ਪਦਾ ਸੰਪੰਨ ਹੋਇਆ ਤੇ ਇਹਦੇ ਥੋੜੇ ਜਿਹਾ ਵਿਸਤਾਰ ਸਹਿਤ ਅਰਥ ਇਹ ਨੇ। ਜਿਹੜਾ ਸ਼ਬਦ ਦੇਹ ਹੈ, ਅਸੀਂ ਬੋਲਦੇ ਸਾਰੇ ਹਾਂ, ਇਹ ਸ਼ਬਦ ਦੇਹੂ ਧਾਤੂ ਤੋਂ ਪੈਦਾ ਹੋਇਆ। ਦੇਹੂ ਇਹਦਾ ਅਖਰੀ ਅਰਥ ਹੁੰਦਾ ਜਿਹੜਾ ਨਿਰੰਤਰ ਵਿਕਾਸ ਕਰਦਾ ਹੈ, ਜਿਹੜਾ ਨਿਰੰਤਰ ਅੱਗੇ ਤੁਰਿਆ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਕਿਰਪਾ ਕਰੋ ਮਾਲਕ ਜੀ, ਇਸ ਮੇਰੀ ਦੇਹ ਨੂੰ ਬਚਾ ਲਵੋ, ਮੇਰੇ ਸਰੀਰ ਨੂੰ ਬਚਾ ਲਵੋ, ਇਸ ਹਨੇਰੇ ਤੋਂ ਸਾਨੂੰ ਰੱਖ ਲਵੋ ਤੇ ਆਪਣੀ ਚਰਨਾਂ ਦੀ ਸ਼ਰਨ ਵਿੱਚ ਆਪਣੇ ਚਰਨਾਂ ਨਾਲ ਜੋੜ ਲਵੋ। ਹੁਣ ਇਸ ਦੇਹ ਨੂੰ ਬਚਾਉਣ ਦਾ ਮਤਲਬ ਕੀ? ਹੁਣ ਇੱਕ ਤਾਂ ਹੁੰਦਾ ਫਿਜ਼ੀਕਲ ਤੌਰ ਤੇ ਬਚਾਉਣਾ, ਯਾਦ ਰੱਖਿਓ ਫਿਜ਼ੀਕਲ ਤੌਰ ਤੇ, ਸਰੀਰਕ ਤੌਰ ਤੇ ਬੰਦਾ ਸਰੀਰ ਨੂੰ ਅੰਗਾਂ ਦੇ ਤੌਰ ਤੇ ਬਾਹਰ ਮੁਖੀ ਬਚਾ ਲੈਂਦਾ ਹੈ। ਇੱਕ ਹੁੰਦਾ ਅੰਦਰ ਦੀ ਤਬਾਹੀ ਖਾਣ ਤੋਂ ਸਰੀਰ ਨੂੰ ਬਚਾ ਲੈਣਾ। ਹੁਣ ਇਹਦਾ ਮਤਲਬ ਇੱਕ ਤਾਂ ਅਰਥ, ਜੇ ਕੋਈ ਇਹ ਕਰੇ ਵੀ ਮੈਂ ਸਬਰ ਕਰਨ ਚੱਲਿਆ ਵਾਂ, ਕਿਰਪਾ ਕਰਿਓ ਕਿ ਮੇਰਾ ਕਿਤੇ ਐਕਸੀਡੈਂਟ ਨਾ ਹੋ ਜਾਏ, ਮੈਂ ਕੰਮ ਕਰ ਲੱਗਾ, ਮੈਨੂੰ ਕੋਈ ਸੱਟ ਫੇਟ ਨਾ ਲੱਗ ਜਾਏ, ਮੇਰਾ ਸਰੀਰ ਬਚ ਜਾਏ। ਗੁਰਮੁਖੋ ਅਸਲ 'ਚ ਇਹਦੇ ਅਰਥ ਗਹਿਰੇ ਇਹ ਨੇ ਕਿ ਉਂਝ ਕੋਈ ਸੱਟ ਫੇਟ ਨਹੀਂ ਲੱਗੀ, ਬਿਲਕੁਲ ਬੰਦਾ ਤੰਦਰੁਸਤ ਹੈ, ਪਰ ਤੰਦਰੁਸਤ ਹੋਣ ਦੇ ਬਾਵਜੂਦ ਵੀ ਅੰਦਰੋਂ ਖਾਧਾ ਗਿਆ ਕਿ ਮਾਲਕ ਦੇਖ ਮੇਰੀਆਂ ਅੱਖਾਂ ਨੂੰ ਬਚਾ ਲੈ ਸਰੀਰ ਦੀਆਂ ਨੂੰ, ਕਿਉਂਕਿ ਇਹਨਾਂ ਦੀ ਭੈੜੀ ਆਦਤ ਬਣ ਗਈ, ਇਹ ਪਰਦ੍ਰਿਸ਼ਟ ਵਿਕਾਰੀ ਹੋ ਗਈਆਂ। ਮੇਰੀ ਦੇਹ ਨੂੰ ਬਚਾ, ਮੇਰੇ ਕੰਨਾਂ ਨੂੰ ਭੈੜੀ ਆਦਤ ਪੈ ਗਈ, ਇਹ ਗੰਧਨ ਵੈਣ ਨਿੰਦਿਆ ਚੁਗਲੀ ਕੇਵਲ ਸੁਣਦੇ ਪਏ ਨੇ, ਮੇਰੀ ਜ਼ਬਾਨ ਨੂੰ ਭੈੜੀ ਲੱਤ ਪੈ ਗਈ, ਇਹ ਸਵਾਦਾਂ ਵਿੱਚ ਮਸਤ ਹੋ ਗਈ, ਕੂੜ ਤੋਲਦੀ ਏ, ਕੁਫਰ ਬੋਲਦੀ ਹੈ। ਕਿਰਪਾ ਕਰੋ ਮੇਰੇ ਸਰੀਰ ਦੇ ਜਿਤਨੇ ਅੰਗ ਨੇ ਇਹ ਵਾਸ਼ਨਾ ਦੇ ਖੂਹ ਵਿੱਚ ਡਿੱਗੇ ਨੇ, ਤੁਸੀਂ ਤਰਸ ਕਰਕੇ ਮੇਰੇ ਸਰੀਰ ਨੂੰ ਬਚਾ ਲਓ। ਗੁਰਮੁਖੋ ਕਦੀ ਵਾਸ਼ਨਾ ਤੋਂ ਬਚਾਉਣ ਲਈ ਜਿਹੜੀਆਂ ਸਰੀਰ ਲਈ ਅਰਦਾਸਾਂ ਭਗਤਾਂ ਨੇ, ਗੁਰੂ ਸਾਹਿਬਾਨ ਨੇ ਕੀਤੀਆਂ, ਉਹਨਾਂ ਦੇ ਦਰਸ਼ਨ ਕਿਤੇ ਕਰੀਏ। ਬਾਬਾ ਫਰੀਦ ਸਾਹਿਬ ਦਾ ਬਚਨ ਹੈ ਸਿਰਫ ਇਸੇ ਤੁਕ ਨੂੰ, ਆਏ ਅਨਕ ਜਨਮ ਭ੍ਰਮ ਸ਼ਰਨੀ, ਉਧਰ ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਨੀ। ਬਾਬਾ ਜੀ ਕਹਿੰਦੇ ਸਰਵਰ ਪੰਖੀ ਖੇਕੜੋ, ਮੇਰੇ ਮਾਲਕ ਬਚਾ ਲੈ, ਸਰਵਰ ਪੰਖੀ ਖੇਕੜੋ, ਫਾਹੀ ਵਾਲ ਪਚਾਸ, ਇਹ ਤਨ ਲਹਿਰੀ ਗੱਡ ਥੀਗਾ ਸੱਚੇ ਤੇਰੀ ਆਸ ਮਾਲਕ। ਪਤਾ ਨੀ ਕਿੰਨੀਆਂ ਕੁ ਲਹਿਰਾਂ ਮੇਰੇ ਤਨ ਨੂੰ ਡੋਬਣ ਤੇ ਤੁਰੀਆਂ ਨੇ। ਕਦੀ ਦੇਖੋ ਧਿਆਨ ਨਾਲ ਆਪਾਂ, ਜਦੋਂ ਅਸੀਂ ਕਿਤੇ ਮਨ ਦੇ ਝਾਤੀ ਮਾਰੀਏ ਕਰੀਏ ਕਿ ਬੰਦਾ ਆਪਣੇ ਆਪ ਨੂੰ ਤੇ ਦੇਖਦੇ ਹੀ ਨੇ, ਇਹ ਝੱਲੀਆਂ ਅੱਖਾਂ ਜਨਮ ਤੋਂ ਲੈ ਕੇ ਦਿਜਣ ਦੀ ਸੁਰਤ ਸੰਭਾਲੀ, ਇਹ ਲੋਕਾਂ ਨੂੰ ਤਾਂ ਦੇਖਦੀਆਂ ਪਈਆਂ ਨੇ ਪਰ ਆਪਣਾ ਚਿਹਰਾ ਕਮਲੀਆਂ ਨੂੰ ਕਦੀ ਨਜ਼ਰ ਹੀ ਨਹੀਂ ਆਇਆ। ਕਦੀ ਕਿਸੇ ਦੀਆਂ ਅੱਖਾਂ ਨੇ ਆਪਣਾ ਆਪਣਾ ਚਿਹਰਾ ਦੇਖੇ? ਸ਼ੀਸ਼ੇ ਤੋਂ ਬਿਨਾਂ ਕਦੀ ਆਪਣਾ ਚਿਹਰਾ ਨਹੀਂ ਦਿਸਿਆ। ਸੱਚ ਇਨ ਬਿਨ ਬੰਦੇ ਦੀਆਂ ਅੱਖਾਂ ਜਿਵੇਂ ਦੂਜੇ ਦਾ ਚਿਹਰਾ ਦੇਖਦੀਆਂ ਨੇ, ਇਸੇ ਤਰ੍ਹਾਂ ਬੰਦਾ ਕੇਵਲ ਲੋਕਾਂ ਦੇ ਜੀਵਨ ਗੁਣ ਔਗੁਣ ਦੇਖੀ ਜਾਂਦਾ ਪਰ ਕਮਲੇ ਨੂੰ ਕਦੀ ਝਾਤੀ ਆਪਣੇ ਅੰਦਰ ਮਾਰਨ ਦੀ ਜਾਂਚ ਹੀ ਨਹੀਂ ਆਏ। ਹੁਣ ਜਦੋਂ ਬੰਦਾ ਆਪਣੇ ਅੰਦਰ ਝਾਤੀ ਮਾਰੇ ਤੇ ਫਿਰ ਅੰਦਰੋਂ ਅਰਦਾਸ ਜਨਮ ਲੈਂਦੀ ਹੈ, ਮਾਲਕ ਕਿਰਪਾ ਕਰਕੇ ਮੈਨੂੰ ਬਚਾ ਲੈ। ਜਦੋਂ ਬੰਦਾ ਸਿਮਰਨ ਕਰਦਾ ਹੈ, ਪਾਠ ਕਰਦਾ ਹੈ, ਇਹ ਗੱਲ ਵੱਖਰੀ, ਆਪਾਂ ਸਾਂਝੀ ਨਾ ਕਰੀਏ, ਸ਼ੇਅਰ ਨਾ ਕਰੀਏ, ਪਰ ਵਾਪਰਦਾ ਤਾਂ ਇਹ ਕੁਝ ਜ਼ਿਆਦਾਤਰ ਜਦੋਂ ਸਿਮਰਨ ਕਰਨ ਬੈਠਦਾ ਹੈ। ਕੀ ਕਾਰਨ? ਕਿ ਬੀਤੀਆਂ ਹੋਈਆਂ ਗੰਦੀਆਂ ਯਾਦਾਂ ਬੰਦੇ ਦੇ ਅੰਦਰ ਨੂੰ ਟਿਕਣ ਨਹੀਂ ਦਿੰਦੀਆਂ, ਅੰਦਰ ਨਹੀਂ ਟਿਕਦਾ ਬੰਦੇ ਦਾ। ਦੇਖੋ ਸਭ ਤੋਂ ਮੁਸ਼ਕਲ ਹੈ ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਨੂੰ ਆਖਣਾ ਬੜਾ ਮੁਸ਼ਕਲ ਹੈ। ਜਦੋਂ ਬੰਦਾ ਇਕਾਂਤ ਵਿੱਚ, ਵਾਹਿਗੁਰੂ ਅਕਲ ਵਿੱਚ ਹੁੰਦਾ ਹੈ, ਇਕਲ ਇਕਾਂਤ ਦਾ ਦੋ ਸ਼ਬਦ ਨੇ ਵੈਸੇ, ਇਕਲ ਤੇ ਇਕਾਂਤ, ਇਕਾਂਤ ਤੇ ਇਕਲ ਵਿੱਚ ਵੀ ਫਰਕ ਹੈ। ਜਦੋਂ ਬੰਦਾ ਇਕੱਲਾ ਹੁੰਦਾ ਹੈ ਸਭ ਤੋਂ ਜ਼ਿਆਦਾ ਅੰਦਰ, ਜਦੋਂ ਵਾਸ਼ਨਾ ਦੀ ਹਨੇਰੀ ਚੱਲਦੀ ਹੈ, ਇਕੱਲਿਆਂ ਬੰਦੇ ਦੇ ਅੰਦਰ ਖਿਆਲਾਂ ਦੀ ਹਨੇਰੀ ਆ ਜਾਂਦੀ, ਹੁਣ ਜਦੋਂ ਸਿਮਰਨ ਕਰਦਾ ਕੀ ਬੀਤਦੀ ਅੰਦਰ ਬੰਦੇ ਦੇ, ਸੱਚ ਇਵੇਂ ਨੂੰ ਕਦੀ ਦੇਖੇ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਇੱਕ ਬਚਨ ਕਿਹਾ ਕਹਿ ਕਿ ਤੂੰ ਰਾਤ ਸੌਂਦਾ ਤੇ ਚੌਕੀਦਾਰ ਆਪਣੇ ਮਹੱਲੇ ਅੱਗੇ ਰੱਖੇ, ਆਪਣੇ ਘਰ ਅੱਗੇ ਰੱਖੇ ਤੇ ਕਹਿੰਦਾ ਕਿ ਖਿਆਲ ਰੱਖੀ ਕਿ ਮੇਰੇ ਘਰ ਦੇ ਅੰਦਰ ਕੋਈ ਓਪਰਾ ਨਾ ਪ੍ਰਵੇਸ਼ ਕਰ ਜਾਏ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਭਲਿਆ ਆਪਣੇ ਇੱਟਾਂ ਦੇ ਘਰ ਨੂੰ ਚੌਕੀਦਾਰ ਰੱਖ ਕੇ ਚੋਰਾਂ ਤੋਂ ਬਚਾ ਲਿਆ, ਇਸ ਘਰ ਨੂੰ ਕਿਵੇਂ ਬਚਾਏਗਾ ਜਿਹੜੇ ਜਾਗਦਿਆਂ ਵੀ ਤੈਨੂੰ ਲੁੱਟਦੇ ਪਏ ਨੇ ਤੇ ਸੁੱਤਿਆਂ ਵੀ ਤੈਨੂੰ ਲੁੱਟਦੇ ਪਏ। ਕਿਤੇ ਇਹਦਾ ਚੌਕੀਦਾਰ ਤੈਨੂੰ ਲੱਭਾ? ਕਦੇ ਕੋਈ ਝਾਤੀ ਮਾਰੇ ਤਾਂ ਸਹੀ। ਸਤਿਗੁਰੂ ਦਾ ਇੱਕ ਬਚਨ ਹੈ, ਦਿਲ ਦਰਵਾਨੀ ਜੋ ਕਰੇ ਦਰਵੇਸ਼ੀ ਦਿਲ ਰਾਸ। ਤਿਰਵਾਨੀ ਦਾ ਅਰਥ ਹੁੰਦਾ ਪਹਿਰਾ ਦੇਣਾ। ਉਹ ਮਨਾ ਤੂੰ ਲੋਕਾਂ ਦੇ ਪਹਿਰੇ ਦਿੱਤੇ ਪਰ ਕਦੀ ਆਪਣੇ ਦਿਲ ਦਾ ਪਹਿਰਾ ਦੇ ਕੇ ਦੇਖ। ਦਿਲ ਦਰਵਾਨੀ ਜੋ ਕਰੇ ਦਰਵੇਸ਼ੀ ਦਿਲ ਰਾਸ, ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤਾ ਹੈ ਪਾਸ। ਮੈਂ ਬੇਨਤੀ ਕਰਨੀ ਕਿਵੇਂ ਦੇਹ ਨੂੰ ਬਚਾ ਲੈ। ਇੱਕ ਅਰਦਾਸ ਹੈ ਗੁਰੂ ਰਾਮਦਾਸ, ਧੰਨ ਗੁਰੂ ਅਰਜੁਨ ਦੇਵ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਚ ਇੱਕ ਇੱਕ ਦੋ ਦੋ ਪ੍ਰਮਾਣ ਦਿਆਂਗਾ ਕਿ ਸਤਿਗੁਰੂ ਤੂੰ ਬਚਾ ਲੈ। ਜਿਵੇਂ ਭਗਤ ਰਵਿਦਾਸ ਸਾਹਿਬ ਦਾ ਬਚਨ ਹੈ, ਨਾਥ ਕਛੂ ਨਾ ਜਾਣੂ ਮਨ ਮਾਇਆ ਕੈ ਹਾਥ ਬਿਕਾਨੂ, ਤੁਮ ਕਈਅਤ ਹੋ ਜਗਤ ਗੁਰ ਸਵਾਮੀ ਹਮ ਕਈਅਤ ਕਲਜੂ ਕੇ ਕਾਮੀ, ਉਧਰ ਦੇਹ ਅੰਧਕੂਪ ਤੇ ਹਮ ਕਈਅਤ ਕਲਜੂ ਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰਜੀ ਤੇ ਅੰਤਰ ਪਾਰਿਓ। ਇਹ ਕੀ ਇੱਕ ਅਰਦਾਸ, ਰਾਖ ਪਿਤਾ ਪ੍ਰਭ ਮੇਰੇ ਮੋਇ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾ ਮੈਂ ਆਇਓ ਸ਼ਰਨ ਤੁਖਾਰੇ। ਮੇਰੇ ਦਾਤਾ ਮੇਰ ਕਰ, ਮੇਰੇ ਕੋਲ ਤਾਂ ਇੰਨੀ ਵੀ ਤਾਕਤ ਨਹੀਂ ਕਿ ਮੈਂ ਤੇਰੇ ਚਰਨਾਂ ਵਿੱਚ ਤੁਰ ਕੇ ਪਹੁੰਚ ਸਕਾਂ। ਕਿਉਂ ਜੀ? ਕਹਿਣ ਲੱਗੇ ਅੱਖਾਂ ਵਿਕਾਰਾਂ ਨੇ ਅੰਨੀਆਂ ਕਰ ਦਿੱਤੀਆਂ, ਕੰਨ ਵਿਕਾਰਾਂ ਨੇ ਬੋਲੇ ਕਰ ਦਿੱਤੇ, ਪੈਰ ਵਾਸ਼ਨਾ ਨੇ ਪਿੰਗਲੇ ਕਰ ਦਿੱਤੇ। ਤੂੰ ਕਿਰਪਾ ਕਰ, ਪਿੰਗਲੇ ਬੰਦੇ ਨੂੰ ਤੰਦਰੁਸਤ ਚੁੱਕ ਲੈਂਦਾ ਹੈ, ਮੇਰੇ ਤੋਂ ਵੱਧ ਪਿੰਗਲਾ ਕੋਈ ਨਹੀਂ ਤੇ ਤੇਰੇ ਤੋਂ ਵੱਧ ਕੋਈ ਤਾਕਤਵਰ ਨਹੀਂ। ਮੈਂ ਡਿੱਗ ਪਿਆ, ਮੇਰੇ ਪਿੰਗਲੇ ਦੀ ਉਂਗਲ ਪਕੜ ਕੇ ਮੈਨੂੰ ਬਚਾ ਲੈ। ਇੱਕ ਅਰਦਾਸ ਹੈ, ਪਰ ਇਹ ਅਰਦਾਸ ਦਾ ਜਨਮ ਹੁੰਦਾ ਹੈ ਜਦੋਂ ਬੰਦੇ ਨੂੰ ਕੀਤੇ ਹੋਏ ਪਾਪਾਂ ਦਾ ਪਸ਼ਚਾਤਾਪ ਹੁੰਦਾ ਹੈ। ਨਹੀਂ ਤੇ ਬੰਦਾ ਕਿਹੜੀ ਪਰਵਾਹ ਕਰਦਾ। ਜੇ ਸੱਚ ਇਹ ਬੰਦਾ ਪਾਪ ਕਰਦਾ ਹੈ ਤੇ ਭੁੱਲ ਜਾਂਦਾ ਹੈ, ਪਰ ਪਰਮਾਤਮਾ ਨਹੀਂ ਭੁੱਲਦਾ। ਅਸੀਂ ਗੁਨਾਹ ਕਰਕੇ ਦੂਜੇ ਦਿਨ ਭੁੱਲ ਜਾਂਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਉਹਦੀ ਨਜ਼ਰ ਇੰਨੀ ਬਰੀਕ ਹੈ ਕਿ ਉਹ ਤਾਂ ਦਾਣੇ ਵਿੱਚ ਬੈਠੇ ਹੋਏ ਕੀੜੇ ਨੂੰ ਵੀ ਜਾਣਦਾ ਪਿਆ ਹੈ ਤੇ ਇਨਸਾਨ ਉੱਥੋਂ ਕਿਵੇਂ ਬਚ ਸਕੇਗਾ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਖੇਡ ਚਲਾਏਂਦਾ। ਸਤਿਗੁਰੂ ਨੇ ਫਰਮਾਇਆ, ਪੁੱਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਏ ਲਿਓ ਅੰਗੁਰੀਆ। ਪੁੱਜ ਬਲ ਵੀਰ, ਤੇਰੀਆਂ ਬਾਹਾਂ ਚ ਬੜੀ ਤਾਕਤ ਹੈ ਪਰਮਾਤਮਾ, ਤੂੰ ਕਿਰਪਾ ਕਰਕੇ ਮੈਨੂੰ ਬਚਾ ਲੈ, ਮੇਰਾ ਕੋਈ ਚਾਰਾ ਹੀ ਨਹੀਂ ਬਚਿਆ। ਪੁੱਜ ਬਿਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਏ ਲਿਓ ਅੰਗੁਰੀਆ, ਸਰਵਨ ਨੀ ਸੁਰਤ ਨੈਣ ਸੁੰਦਰ ਨਾਹੀ ਆਰਤ ਦੁਆਰ ਰਟਤ ਪਿੰਗੁਰੀਆ, ਮੈਂ ਤੇਰੇ ਦਰ ਤੇ ਪਿੰਗਲਾ ਡਿੱਗਾ ਵਾਂ, ਤੁਸੀਂ ਕਿਰਪਾ ਕਰਕੇ ਮੈਨੂੰ ਬਚਾਓ। ਗੁਰਮੁਖੋ ਅੱਜ ਇੱਕ ਅਰਦਾਸ ਹੈ, ਉਹ ਅਰਦਾਸ ਹੈ ਮਾਲਕ ਜੀ ਆਏ ਅਨਕ ਜਨਮ ਭ੍ਰਮ ਸ਼ਰਣੀ, ਅਨੇਕਾਂ ਜਨਮਾਂ ਵਿੱਚੋਂ ਭਟਕਦੇ ਅੱਜ ਤੇਰੀ ਸ਼ਰਨ ਵਿੱਚ ਆ ਗਏ ਹਾਂ। ਉਧਰ ਦੇ ਅੰਧਕੂਪ ਤੇ ਇਸ ਦੇਹ ਨੂੰ ਖੂਖ ਅੰਨੇ ਖੂਚ ਡਿੱਗੀ, ਕਿਰਪਾ ਕਰਕੇ ਬਚਾ ਲਵੋ ਤੇ ਬਚਾ ਕੇ ਨਾ ਦੂਰ ਨਾ ਕਰਿਓ, ਲਾਵੋ ਆਪਣੀ ਚਰਨੀ, ਆਪਣੇ ਚਰਨਾਂ ਨਾਲ ਜੋੜ ਲਓ। ਤੇ ਗੁਰਮੁਖੋ ਜਿਹੜਾ ਗੁਰੂ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਏ ਉਸ ਬੰਦੇ ਨੂੰ ਫਿਰ ਵਾਸ਼ਨਾ ਪਾਉਂਦੀ ਵੀ ਨੇ। ਇੱਥੇ ਇੱਕ ਉਦਾਹਰਨ ਸੀ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ, ਪੁਰਾਤਨ ਸਮੇਂ ਨਾ ਹੱਥ ਵਾਲੀ ਚੱਕੀ ਨਾਲ ਕਣਕ ਪੀਂਦੇ ਹੁੰਦੇ ਸਨ, ਆਟਾ ਤਿਆਰ ਕਰਦੇ ਸਨ। ਚੱਕੀ ਦੇ ਦੋ ਪੁੜ ਨੇ, ਬਾਣੀ ਪੜ੍ਹਨ ਵਾਲੇ ਇਸ ਗੱਲ ਨੂੰ ਸਮਝ ਗਏ ਨੇ। ਥੱਲੇ ਵਾਲੇ ਪੁੜ ਵਿੱਚ ਇੱਕ ਕਿੱਲੀ ਸੀ ਲੋਹੇ ਦੀ ਤੇ ਉੱਪਰ ਵਾਲਾ ਪੁੜ ਉਸ ਕਿੱਲੀ ਦੇ ਉੱਪਰ ਰੱਖਿਆ ਜਾਂਦਾ ਸੀ, ਦੋਨੋਂ ਬਰਾਬਰ ਆ ਜਾਂਦੇ ਸਨ। ਮਾਈਆਂ ਕੀ ਕਰਦੀਆਂ ਸਨ, ਇੱਕ ਹੱਥ ਨਾਲ ਪੁੜ ਨੂੰ ਘੁਮਾਉਂਦੀਆਂ ਸਨ ਤੇ ਦੂਜੇ ਹੱਥ ਨਾਲ ਦਾਣੇ ਪਾਉਣੇ। 5-6 ਘੰਟੇ ਲਗਾਤਾਰ ਚੱਕੀ ਚੱਲਣੀ, ਸਾਰੇ ਦਾਣੇ ਪਿਸ ਜਾਣੇ। ਪਰ ਜਦੋਂ ਚੱਕੀ ਦਾ ਉੱਪਰ ਵਾਲਾ ਪੁੜ ਚੁੱਕਣਾ ਤੇ ਕਿੱਲੀ ਨਾਲ ਦਾਣੇ ਫਿਰ ਵੀ ਸਾਬਤ ਬਚੇ ਰਹਿਣ। 5-6 ਘੰਟੇ ਲਗਾਤਾਰ ਚੱਕੀ ਚੱਲੇ ਪਰ ਦਾਣੇ ਫਿਰ ਸਾਬਤ ਦੇ ਸਾਬਤ, ਕੁਝ ਕਿੱਲੀ ਨਾਲ ਤੇ ਸਤਿਗੁਰੂ ਨੇ ਪੁੱਛਿਆ ਕਿ ਸਾਰੇ ਦਾਣਿਆਂ ਨੂੰ ਇਸ ਪੁੜਾ ਨੇ ਪੱਥਰ ਨੇ ਮਸਲ ਦਿੱਤਾ ਪੇਜ ਦਿੱਤਾ, ਪਰ ਇਹ ਦਾਣੇ ਸਾਬਤ ਕਿਉਂ ਬਚੇ? ਤੇ ਉੱਤਰ ਮਿਲਿਆ, ਜਿਹੜੇ ਕਿੱਲੀ ਨਾਲ ਜੁੜ ਜਾਣ ਉਹਨਾਂ ਨੂੰ ਚੱਕੀ ਦੇ ਪੁੜ ਵੀ ਨਹੀਂ ਪੀ ਸਕਦੇ। ਤੇ ਗੁਰੂ ਨੇ ਕਿਹਾ ਜਿਹੜਾ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਏ ਉਹਨਾਂ ਵਿਕਾਰਾਂ ਦੇ ਪੁੜ ਵੀ ਕਦੀ ਨਹੀਂ ਪੀ ਸਕਦੇ। ਗੱਲ ਹੈ ਸਿਰਫ ਜੁੜਨ ਦੀ। ਸਤਿਗੁਰੂ ਨੇ ਕਿਹਾ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਖੇਠ, ਜੋ ਤਰ ਰਹੇ ਸੋ ਉਭਰੇ ਨਾਨਕ ਅਜਬ ਡਿੱਠ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਸ਼ਰਨ ਦੇ ਸੰਬੰਧੀ ਇੱਕ ਬਚਨ ਕਿਹਾ ਹੈ, ਸਤਿਗੁਰੂ ਦਾ ਬਚਨ ਹੈ, ਜਦੋਂ ਇਨਸਾਨ ਪਰਮਾਤਮਾ ਦੀ ਸ਼ਰਨ ਵੀ ਜਾਂਦਾ ਹੈ ਉਦੋਂ ਪਿਆਰਿਓ ਇਹ ਵਾਸ਼ਨਾਵਾਂ, ਇਹ ਗੰਦੇ ਮੰਦੇ ਪੁਰਨੇ ਕਦੀ ਬੰਦੇ ਦੇ ਨੇੜੇ ਨਹੀਂ ਫਟਕਦੇ। ਕਿਵੇਂ? ਸਤਿਗੁਰੂ ਕਹਿੰਦੇ ਨੇ ਜਿਵੇਂ ਇੱਕ ਆਦਮੀ ਸ਼ੇਰ ਦੇ ਕੋਲ ਚਲਾ ਜਾਏ ਤੇ ਕਦੀ ਸ਼ੇਰ ਦੇ ਕੋਲ ਬੱਕਰੀਆਂ ਆਉਂਦੀਆਂ ਦੇਖੀਆਂ ਨੇ, ਕਦੀ ਸ਼ੇਰ ਦੇ ਕੋਲ ਭੇਡ ਤੇ ਹਿਰਨ ਆਉਂਦੀ ਦੇਖੀ? ਜਿੱਥੇ ਸ਼ੇਰ ਹੋਵੇਗਾ ਉੱਥੇ ਭੇਡਾਂ ਬੱਕਰੀਆਂ ਤੇ ਹਿਰਨ ਹੀ ਹੋਣਗੇ। ਜਿਹੜਾ ਸਿੱਖ ਪਰਮਾਤਮਾ ਦੀ ਸ਼ਰਨ ਵੀ ਚਲਾ ਜਾਏਗਾ ਸੱਚ ਇਵੇਂ ਵਾਸ਼ਨਾਵਾਂ ਦੇ ਭੇਡੂ ਬੱਕਰੇ ਉਹਦੇ ਕਦੀ ਨੇੜੇ ਫਟਕਦੇ ਵੀ। ਸਤਿਗੁਰੂ ਨੇ ਫਰਮਾਇਆ ਕਿ ਕਸੇ ਪੁਸ਼ਤ ਉਫਤਤ ਪਸੇ ਸ਼ੇਰੇ ਨਰ ਨਾ ਗੀਰਦ ਬੂਜੋ ਮੇਸ਼ੋ ਆਹੂ ਗੁਜ਼ਰ। ਤਿੰਨ ਸ਼ਬਦ ਨੇ ਬੂਜੋ ਮੇਸ਼ੋ ਆਹੂ, ਬੱਕਰੀ ਭੇਡ ਆਹੂਦਾਰ ਤੇ ਹਿਰਨ, ਕੋਈ ਚੀਜ਼ ਉਹਨਾਂ ਦੇ ਨੇੜੇ ਨਹੀਂ ਜਾਂਦੀ ਜਿਹੜੇ ਪਰਮਾਤਮਾ ਦੀ ਸ਼ਰਨ ਵੀ ਚਲੇ ਜਾਂਦੇ। ਸਤਿਗੁਰੂ ਅੱਜ ਕਿਰਪਾ ਕਰਦੇ ਨੇ, ਪ੍ਰਭੂ ਅਨੇਕਾਂ ਜਨਮਾਂ ਤੋਂ ਬਾਅਦ ਦੇਹੀ ਮਿਲੀ ਹੈ, ਹੁਣ ਕਿਰਪਾ ਕਰੋ ਇਸ ਖੂਹ ਚ ਡਿੱਗੀ ਹੋਈ ਨੂੰ, ਅੰਨੇ ਖੂਹ ਚ ਧੱਕੇ ਖਾਂਦੀ ਨੂੰ ਤਰਸ ਕਰਕੇ ਬਚਾ ਲਵੋ।
ਗਿਆਨ ਧਿਆਨ ਕਿਛ ਕਰਮ ਨਾ ਜਾਂਦਾ, ਨਾਹਨ ਨਿਰਮਲ ਕਰਨੀ।
ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਅਸਲ ਚ ਇੱਕ ਤੁਕ ਇਸ ਨਾਲ ਮਿਲਦੀ ਜਿਹੜੀ ਆਮ ਸੰਗਤ ਨੂੰ ਚੇਤੇ ਹੁੰਦੀ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਕੁਛ ਜਾਣਾ ਹੈ ਸਾਰ ਨਾ ਜਾਣਾ ਤੇਰੀ, ਇੱਥੇ ਹੈ ਮੇਰੇ ਮਾਲਕ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਮੇਰੇ ਕੋਲ ਨਾ ਤਾਂ ਅੰਦਰ ਦਾ ਗਿਆਨ ਹੈ, ਮੈਂ ਗਿਆਨੀ ਵੀ ਕੋਈ ਨਹੀਂ, ਨਾ ਮੇਰੇ ਕੋਲ ਧਿਆਨ ਹੈ, ਅੰਦਰ ਦੀ ਸੋਝ ਦਾ ਕੋਈ ਗਿਆਨ ਨਹੀਂ। ਤੇ ਧਿਆਨ ਦਾ ਅਰਥ ਹੁੰਦਾ ਇੱਕ ਨੁਕਤੇ ਦੇ ਉੱਪਰ ਕੇਂਦਰਿਤ ਹੋ ਜਾਣਾ, ਇਕਾਗਰ ਹੋ ਜਾਣਾ ਪੂਰਨ ਤੌਰ ਤੇ। ਮੇਰੇ ਕੋਲ ਅੰਦਰ ਦੀ ਸੋਝੀ ਕੋਈ ਗਿਆਨ ਨਹੀਂ ਤੇ ਨਾ ਮੇਰੇ ਕੋਲ ਪਰਮਾਤਮਾ ਕੋਈ ਧਿਆਨ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਨਿਰਮਲ ਦਾ ਅਰਥ ਮੈਲ ਤੋਂ ਰਹਿਤ, ਕਰਨੀ ਦਾ ਅਰਥ ਕਰੈਕਟਰ ਜੀਵਨ। ਪਰਮਾਤਮਾ ਨਾ ਤਾਂ ਮੇਰੇ ਕੋਲ ਗਿਆਨ ਹੈ, ਨਾ ਮੇਰੇ ਕੋਲ ਧਿਆਨ ਹੈ, ਨਾ ਮੇਰੇ ਕੋਲ ਉੱਚੀ ਕਰਨੀ ਹੈ, ਮੇਰਾ ਤਾਂ ਜੀਵਨ ਵੀ ਸ੍ਰੇਸ਼ਟ ਨਹੀਂ।
ਸਾਧ ਸੰਗਤ ਕੈ ਅੰਚਲ ਲਾਵ, ਬਿਖਮ ਨਦੀ ਜਾਇ ਤਰਣੀ।
ਇੱਕ ਕਿਰਪਾ ਕਰੋ ਮੇਰੇ ਮਾਲਕ ਜੀ, ਸਾਧ ਸੰਗਤ ਕੈ ਅੰਚਲ ਲਾਵ। ਅੰਚਲ ਦਾ ਅਰਥ ਹੈ ਪੱਲਾ, ਸਾਨੂੰ ਸਾਧ ਸੰਗਤ ਦੇ ਪੱਲੇ ਨਾ ਲਾ ਦਿਓ, ਸਾਧ ਸੰਗਤ ਵਿੱਚ ਜੋੜ ਦਿਓ ਮਾਲਕ ਜੀ। ਇਸ ਕਰਕੇ ਕਿਉਂਕਿ ਬਿਖਮ ਨਦੀ ਜਾਏ ਤਰਨੀ, ਬਿਖਮ ਦਾ ਅਰਥ ਹੈ ਔਖੀ। ਜਿਹੜੀ ਸੰਸਾਰ ਰੂਪੀ ਔਖੀ ਨਦੀ ਕਿਸੇ ਤੋਂ ਤਰੀ ਨਹੀਂ ਜਾਂਦੀ। ਕਿਰਪਾ ਕਰੋ ਮੇਰੇ ਆਪਣੇ ਕੋਲ ਕੋਈ ਗੁਣ ਨਹੀਂ, ਸੰਗਤ ਦਾ ਪੱਲਾ ਪਕੜਾ ਦਿਓ, ਕਿਉਂਕਿ ਜਿਹਨੂੰ ਸੱਤ ਸੰਗਤ ਮਿਲ ਜਾਏ ਗੁਰਮੁਖੋ ਉਹ ਪਾਪੀ ਬੰਦੇ ਵੀ ਤਰ ਜਾਂਦੇ ਹੁੰਦੇ। ਜਿਵੇਂ ਆਪਾਂ ਕਹਾਂਗੇ ਇਹ ਕਿਵੇਂ ਹੋ ਸਕਦਾ, ਇਕੱਲਾ ਲੋਹਾ ਪਾਣੀ ਵੀ ਸੱਟੋ ਤੇ ਡੁੱਬੇਗਾ, ਇਕੱਲੇ ਪੱਥਰ ਦੇ ਟੁਕੜੇ ਨੂੰ ਸੱਟੋ ਤੇ ਪਾਣੀ ਵਿੱਚ ਡੁੱਬੇਗਾ, ਜੇ ਉਹੀ ਲੋਹਾ ਲੱਕੜ ਦੇ ਨਾਲ ਲਾ ਦਈਏ ਤੇ ਲੱਕੜ ਆਪ ਤਰਦੀ ਏ ਤੇ ਲੋਹੇ ਨੂੰ ਵੀ ਤਾਰ ਦਿੰਦੀ ਏ। ਗੁਰਮੁਖੋ ਜਦੋਂ ਗੁਨਾਹ ਕਰਨ ਵਾਲਾ ਬੰਦਾ ਸੱਤ ਸੰਗਤ ਦਾ ਪੱਲਾ ਪਕੜਦਾ, ਉਹ ਲੋਹੇ ਵਰਗਾ ਬੰਦਾ ਵੀ ਲੱਕੜ ਰੂਪੀ ਸਾਧ ਸੰਗਤ ਨਾਲ ਜੁੜ ਕੇ ਪਾਰ ਉਤਾਰਾ ਕਰ ਜਾਂਦਾ। ਸਤਿਗੁਰੂ ਨੇ ਕਿਹਾ ਕਿਰਪਾ ਕਰੋ ਇਹ ਨਦੀ ਤਰੀ ਜਾਏ, ਮੈਨੂੰ ਆਪਣੀ ਸੱਤ ਸੰਗਤ ਨਾਲ ਜੋੜ ਦਿਓ। ਇੱਥੇ ਇੱਕ ਇਤਿਹਾਸਿਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਦਾਸ ਜ਼ਰੂਰ ਕਰ ਦਿੰਦਾ ਹੈ। ਇਹੀ ਮੰਗੀਏ ਮਾਲਕ ਇਸ ਨਦੀ ਨੂੰ ਤਾਰ ਦੇ, ਕਿਉਂਕਿ ਨਹੀਂ ਤਰੀ ਜਾਂਦੀ। ਭਗਤ ਨਾਮਦੇਵ ਜੀ ਜੈਸੇ ਮਹਾਂਪੁਰਖ, ਉਹਨਾਂ ਤੇ ਕਿਹਾ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸ਼ਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਮੇਰੇ ਮਾਲਕ ਕਿਰਪਾ ਕਰ ਮੇਰੇ ਇਸ ਡੋਲਦੇ ਹੋਏ ਬੇੜੇ ਨੂੰ ਕਿਨਾਰੇ ਲਾ ਦੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇੱਕ ਦਿਨ ਦਰਿਆ ਪਾਰ ਕਰਨ ਵਾਸਤੇ ਆਏ ਨੇ। ਜ਼ਿਆਦਾ ਮੈਂ ਵਿਸਤਾਰ 'ਚ ਨਹੀਂ ਕਿਉਂਕਿ ਆਪ ਨੇ ਬਹੁਤ ਵਾਰੀ ਹੋ ਸਕਦਾ ਇੱਥੇ ਗੁਰਮੁਖਾਂ ਤੋਂ ਸੁਣਿਆ ਹੋਵੇ। ਮਲਾਹ ਨੇ ਆਪਣੀ ਬੇੜੀ 'ਚ ਬਿਠਾਇਆ ਹੈ, ਸਤਿਗੁਰੂ ਦੇ ਦਰਸ਼ਨ ਕੀਤੇ, ਸਹਿਦੇ ਮਲਾਹ ਨੇ ਦੀਦਾਰ ਪਾਏ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਕ ਕਿਨਾਰੇ ਦਰਿਆ ਤੋਂ ਦੂਜੇ ਕਿਨਾਰੇ ਉਹਨੇ ਉਤਾਰ ਦਿੱਤਾ। ਸਾਡਾ ਇਤਿਹਾਸ ਕਹਿੰਦਾ ਮਹਾਰਾਜ ਜੀ ਨੇ ਸਿੰਘਾਂ ਨੂੰ ਕਿਹਾ ਵੀ ਇਹਨੂੰ ਮਾਇਆ ਇਹਨੂੰ ਪੈਸੇ ਦਿਓ ਕਿਉਂਕਿ ਇਹਨੇ ਦਰਿਆ ਤੋਂ ਪਾਰ ਕੀਤਾ ਹੈ। ਤੇ ਜਦੋਂ ਪੈਸੇ ਦੇਣ ਲੱਗੇ ਤੇ ਸਹਿਦੇ ਮਲਾਹ ਨੇ ਹਜ਼ੂਰ ਦੇ ਚਰਨ ਪਕੜ ਲਏ, ਚਰਨ ਪਕੜ ਕੇ ਕਹਿੰਦਾ ਮਹਾਰਾਜ ਇਹ ਮਾਇਆ ਨਹੀਂ ਇਹ ਧਨ ਨਹੀਂ। ਹਜ਼ੂਰ ਨੇ ਕਿਹਾ ਤੇਰੀ ਰੋਜ਼ੀ ਦਾ ਵਸੀਲਾ ਹੀ ਇਹ ਵੇ ਕਿ ਲੋਕਾਂ ਨੂੰ ਆਰ ਪਾਰ ਕਰਨਾ, ਤੂੰ ਸਾਨੂੰ ਪਾਰ ਕੀਤਾ, ਤੇਰੀ ਮਿਹਨਤ ਮੁਸ਼ਕਤ ਜੋ ਮਜ਼ਦੂਰੀ ਬਣਦੀ ਏ ਅਸੀਂ ਦਿੰਦੇ ਹਾਂ। ਕਹਿਣ ਲੱਗਾ ਨਹੀਂ ਮਾਲਕ, ਭਾਵੇਂ ਇਹ ਬੇੜੀ ਇਹ ਨਾਵ ਮੇਰੀ ਰੋਟੀ ਦਾ ਸਾਧਨ ਹੈ ਪਰ ਸਾਡੇ ਮਲਾਹਾਂ ਦਾ ਇੱਕ ਅਸੂਲ ਹੈ ਕਿ ਇੱਕ ਮਲਾਹ ਦੂਜੇ ਮਲਾਹ ਦੇ ਕੋਲੋਂ ਕਦੀ ਪੈਸੇ ਨਹੀਂ ਲੈਂਦਾ। ਮਹਾਰਾਜ ਮੁਸ਼ਕਰਾ ਪਏ, ਸਮਝ ਗਏ ਵੀ ਬੰਦਾ ਸੂਝਵਾਨ ਹੈ, ਇੱਕ ਮਲਾਹ ਦੂਜੇ ਮਲਾਹ ਤੋਂ ਕਦੀ ਪੈਸੇ ਨਹੀਂ ਲੈਂਦਾ। ਸਤਿਗੁਰੂ ਕਹਿੰਦੇ ਨੇ ਤੂੰ ਰਮਜ਼ ਨਾ ਪਾ ਕਿ ਤੂੰ ਤਾਂ ਮਲਾਹ ਲੋਕਾਂ ਨੂੰ ਦਰਿਆ ਪਾਰ ਕਰਨਾ ਤੇ ਅਸੀਂ ਤਾਂ ਕਦੀ ਬੇੜੀ ਆ ਚਲਾਈ ਤੂੰ ਦੇਖੀ ਸਾਨੂੰ। ਕਹਿਣ ਲੱਗਾ ਨਹੀਂ ਮਾਲਕਾ, ਅੱਗੇ ਸਿਰਫ ਦੂਰੋਂ ਦੇਖਿਆ, ਅੱਜ ਤੇਰੇ ਚਰਨਾਂ ਵਿੱਚੋਂ ਇੱਕ ਰਹਿਮਤ ਨਜ਼ਰ ਆਈ, ਅੱਜ ਤੇਰੀ ਬਖਸ਼ਿਸ਼ ਮੈਨੂੰ ਭਾਸੀ ਕਿ ਤੁਸੀਂ ਵੀ ਮਲਾਹ ਹੋ, ਅਸੀਂ ਲੋਕਾਂ ਨੂੰ ਇਹ ਦਰਿਆ ਦੇ ਪਾਣੀ ਪਾਰ ਕਰਾਉਂਦੇ ਹਾਂ, ਜਿਹੜਾ ਤੇਰੇ ਚਰਨਾਂ ਦੀ ਸ਼ਰਨ ਵੀ ਚਲਾ ਜਾਏ ਤੂੰ ਭਵ ਸਾਗਰ ਤੋਂ ਪਾਰ ਕਰਾ ਦੇਣਾ, ਤੂੰ ਵੀ ਤਾਂ ਇੱਕ ਮਲਾਹ ਹੈ। ਬਸ ਇੱਕ ਮੇਰੀ ਬੇਨਤੀ ਹੈ। ਮਹਾਰਾਜ ਹੱਸ ਕੇ ਕਹਿੰਦੇ ਦੱਸ। ਕਹਿੰਦਾ ਅੱਜ ਮੇਰੇ ਘਾਟ ਤੇ ਆਏ, ਮੈਂ ਦਰਿਆ ਦੀਆਂ ਲਹਿਰਾਂ ਪਾਰ ਕਰ ਦਿੱਤੀਆਂ, ਮੇਰੇ ਮਾਲਕਾ ਕੱਲ ਨੂੰ ਤੇਰੇ ਘਾਟ ਤੇ ਜਾ, ਮੇਰੇ ਤੋਂ ਕੁਝ ਗੁਣਾ ਔਗੁਣਾ ਦਾ ਕੁਝ ਨਾ ਪੁੱਛੀ, ਮੈਂ ਤੈਨੂੰ ਪਾਰ ਕਰ ਦਿੱਤਾ ਤੂੰ ਮੈਨੂੰ ਪਾਰ ਕਰ ਦੇ। ਇਹਦਾ ਮਤਲਬ ਇੱਕ ਭਰੋਸਾ। ਇੱਕ ਸਿਆਣੇ ਵਿਦਵਾਨ ਨੇ ਇਸ ਸਾਖੀ ਨੂੰ ਸੰਖੇਪ ਜਿਹਾ ਲਿਖਿਆ ਹੈ, ਉਹ ਕਹਿੰਦਾ ਥਾਰੀ ਅਰ ਮਾਰੀ ਕੋਈ ਜਾਤ ਨਾ ਨਿਆਰੀ ਨਾਤ। ਮਲਾਹ ਕਹਿ ਰਿਹਾ ਤੇਰੀ ਮੇਰੀ ਬਰਾਦਰੀ ਇੱਕੋ, ਥਾਰੀ ਅਰ ਮਾਰੀ ਕੋਈ ਜਾਤ ਨਾ ਨਿਆਰੀ ਨਾਤ, ਖੇਵਟੀ ਕੈ ਕਰਮ ਕੋਈ ਨਿੱਕਾ ਕੈ ਵਿਚਾਰੀਏ, ਮਾਰੇ ਗਾਠ ਆਏ ਤੋ ਪਾਰ ਚਾ ਉਤਾਰਾ ਨਾ ਥਾ, ਥਾਰੇ ਗਾਠ ਆਉ ਮੋਹੇ ਪਾਰ ਚਾ ਉਤਾਰੀ, ਤੇਰੇ ਘਾਟ ਤੇ ਜਾਵਾਂ ਮੈਨੂੰ ਪਾਰ ਕਰ ਦੇਈ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਸਾਧ ਸੰਗਤ ਜੀ ਕਰੋ ਅਰਦਾਸ ਕਿ ਮਾਲਕਾ ਭਟਕਣੇ ਪਏ ਆ, ਇਸ ਦੇਹੀ ਨੂੰ ਵਾਸ਼ਨਾ ਤੋਂ ਬਚਾ ਦੇ, ਮੇਰੇ ਕੋਲ ਗਿਆਨੀਆਂ ਵਾਲੇ ਲਫ਼ਜ਼ ਕੋਈ ਨਹੀਂ, ਮੇਰੇ ਕੋਲ ਧਿਆਨੀਆਂ ਵਾਲੀ ਸਮਾਧੀ ਕੋਈ ਨਹੀਂ, ਸੱਚ ਐਵੇਂ ਮੇਰਾ ਕਰੈਕਟਰ ਵੀ ਉੱਚਾ ਨਹੀਂ, ਕਿਰਪਾ ਕਰੋ ਸਾਧ ਸੰਗਤ ਦਾ ਪੱਲਾ ਪਕੜਾ ਦਿਓ ਤੇ ਇਸ ਭਵ ਸਾਗਰ ਨੂੰ ਮੈਂ ਤਰ ਸਕਾਂ।
ਸੁਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮਹਿ ਧਰਣੀ।
ਆ ਦੁਨੀਆਂ ਦੇ ਜਿਹੜੇ ਸੁਖ ਨੇ, ਸੰਪਤ ਦਾ ਅਰਥ ਕਰਾਂਗੇ ਸੰਪਤੀ ਧਨ ਦੌਲਤ, ਤੇ ਜਿਹੜੇ ਮਾਇਆ ਦੇ ਮਿੱਠੇ ਸਵਾਦ ਨੇ ਨਾ, ਕਿਰਪਾ ਕਰੋ ਇਹ ਮੇਰੇ ਅੰਦਰ ਨਾ ਕਿਤੇ ਵਸ ਜਾ, ਕਿਉਂਕਿ ਇੱਕ ਹੀ ਚੀਜ਼ ਵਸੇਗੀ, ਜਾਂ ਨਾਮ ਵਸੇਗਾ ਤੇ ਜਾਂ ਫਿਰ ਇੰਦਰੀਆਂ ਦੀ ਭੁੱਖ ਵਾਸ਼ਨਾ ਵਸੇਗੀ, ਦੋਵਾਂ ਦਾ ਨਿਵਾਸ ਇੱਕ ਜਗ੍ਹਾ ਨਹੀਂ ਹੋ ਸਕਦਾ। ਤਾਂ ਹੀ ਸਤਿਗੁਰੂ ਨੇ ਕਿਹਾ ਰਸ ਸੋਇਨਾ ਰਸ ਕਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਸਤਿਗੁਰੂ ਕਿਰਪਾ ਕਰੋ ਇਹ ਮਾਇਆ ਦੇ ਸੁੱਖ, ਇਹ ਧਨ ਪਦਾਰਥ, ਇਹ ਸੰਪਤੀ, ਇਹ ਮੇਰੇ ਜਿੰਦ ਮੇਰੇ ਸਰੀਰ ਅੰਦਰ ਮੇਰੇ ਅੰਤਰ ਆਤਮੇ ਨਾ ਟਿਕਣ।
ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਪਰਣੀ।
ਗੁਰੂ ਅਰਜੁਨ ਦੇ ਮਹਾਰਾਜ ਨਿਮਰਤਾ ਸਹਿਤ ਕਹਿੰਦੇ ਨੇ ਹੇ ਪ੍ਰਭੂ ਮੇਰੀ ਤ੍ਰਿਪਤੀ ਇਸ ਗੱਲ ਵਿੱਚ ਹੈ ਤੁਹਾਡੇ ਦੀਦਾਰ ਕਰਕੇ, ਤੁਹਾਡੇ ਦਰਸ਼ਨ ਅੰਦਰ ਨੂੰ ਤ੍ਰਿਪਤੀ ਬਖਸ਼ਦੇ ਨੇ। ਤੇ ਜਦੋਂ ਕਿਸੇ ਕੋਲ ਧਨ ਆਉਂਦਾ ਹੈ, ਲੋਕ ਆਪਣੇ ਸਰੀਰ ਤੇ ਸੋਨੇ ਦੇ ਗਹਿਣੇ ਪਾਉਂਦੇ, ਕੋਈ ਗਲੇ ਵਿੱਚ ਪਾਉਂਦਾ। ਹੁਣ ਤਾਂ ਆਪਾਂ ਦੇਖਦੇ ਹਾਂ ਪੰਜਾਬ ਵਿੱਚ, ਪਹਿਲਾਂ ਬੀਬੀਆਂ ਇਕੱਲੇ ਕੰਨ ਛੇਦੀਆਂ ਸਨ ਤੇ ਅੱਜ ਚੜ੍ਹਦੀ ਜਵਾਨੀ ਦੇ ਮੁੰਡੇ ਵੀ ਕੰਨ ਛੇਦੀ ਬੈਠੇ। ਜਿਹੜਾ ਗੁਲਾਮੀ ਦਾ ਚਿੰਨ੍ਹ ਸੀ ਜਿਹਨੂੰ ਆਪਾਂ ਸ਼ਿੰਗਾਰ ਬਣਾਈ ਬੈਠੇ ਹਾਂ, ਕਹਿੰਦੇ ਨੇ ਮਾਲਕ ਜਿਹਦੇ ਕੋਲ ਪੈਸਾ ਆਉਂਦਾ ਕੋਈ ਹੱਥਾਂ ਵਿੱਚ ਮੁੰਦਰੀਆਂ ਪਾ ਕੇ ਦਿਖਾਉਂਦਾ, ਕੋਈ ਗਲੇ ਵਿੱਚ ਪਾ ਕੇ ਸੋਨਾ ਦਿਖਾਉਂਦਾ, ਕੋਈ ਕੰਨਾਂ ਵਿੱਚ ਪਾ ਕੇ ਦਿਖਾਉਂਦਾ, ਇੱਕ ਕਿਰਪਾ ਕਰੋ ਮੇਰੇ ਲਈ ਸਭ ਤੋਂ ਵੱਡਾ ਗਹਿਣਾ ਇਹ ਵੇ ਤੇਰੇ ਨਾਮ ਦਾ ਰੰਗ, ਤੁਸੀਂ ਆਪਣੇ ਨਾਮ ਦੀ ਦਾਤ ਬਖਸ਼ ਦਿਓ ਤੇ ਮੈਂ ਆਪਣੇ ਅੰਦਰ ਇਹਨੂੰ ਗਹਿਣੇ ਦੀ ਤਰ੍ਹਾਂ ਸਾਂਭ ਲਾਂ, ਇਹ ਸਭ ਤੋਂ ਕੀਮਤੀ ਮੇਰੇ ਲਈ ਗਹਿਣਾ ਹੈ। ਮੈਂ ਸਾਰੇ ਸ਼ਬਦ ਦੇ ਤੱਤ ਭਾਵ ਨੂੰ ਸਿਰਫ ਦੋ ਕੁ ਤੁਕਾਂ 'ਚ ਕਹਿ ਦੇਣਾ ਜੋ ਅਸੀਂ ਅੱਜ ਕਥਾ ਕੀਤੀ, ਕਿਉਂਕਿ ਆਪ ਰੋਜ਼ਾਨਾ ਕਥਾ ਸੁਣਨ ਵਾਲੇ ਬੈਠੇ ਹੋ ਤੇ ਮੈਂ ਹਰ ਵਾਰ ਕਰਨਾ ਕਥਾ ਦਾ ਮਕਸਦ ਇਹ ਵੇ ਕਿ ਜਿਹੜਾ ਹੁਕਮਨਾਮਾ ਆਇਆ ਉਹਦੇ ਅਖਰੀ ਅਰਥ, ਉਹਦੀ ਵਿਆਖਿਆ ਤੇ ਉਹਦੇ ਭਾਵ ਅਰਥ। ਅੱਜ ਦਾ ਪਵਿੱਤਰ ਵਿਚਾਰ ਸ਼ਬਦ ਇਹਦੀਆਂ ਦੋ ਤੁਕਾਂ ਬਸ 12 ਮਾਹ ਦੀਆਂ ਚੇਤੇ ਰੱਖਿਓ। ਖੇ ਪ੍ਰਭੂ ਆਪਣੇ ਕਰਮਾਂ ਕਰਕੇ ਵਿਛੜ ਗਏ ਆ, ਕਰਮਾਂ ਕਰਕੇ ਮਿਲ ਨਹੀਂ ਸਕਦੇ, ਕਿਰਪਾ ਕਰਕੇ ਮਿਲਾ ਦਿਓ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੈ ਦਿਸ਼ ਭਰਾਮੇ ਥੱਕ ਆਏ ਪ੍ਰਭ ਕੀ ਸ਼ਾਮ, ਤੁਹਾਡੀ ਸ਼ਰਨ ਆ ਗਏ। ਅਗਲੀ ਗੱਲ, ਤੇਰਾ ਘਰ ਲੱਭਣ ਵਾਸਤੇ ਆਏ ਆ ਤੇ ਘਰ ਓਨੀ ਦੇਰ ਤੱਕ ਲੱਭਦੇ ਨਹੀਂ ਜਿੰਨੀ ਦੇਰ ਤੱਕ ਘਰ ਵਾਲੇ ਦਾ ਨਾਮ ਪਤਾ ਨਾ ਹੋਵੇ। ਕੀ ਕਦੀ ਘਰ ਦੇ ਐਡਰੈਸ ਤੋਂ ਬਿਨਾਂ, ਨਾਮ ਤੋਂ ਬਿਨਾਂ ਘਰ ਲੱਭ ਜਾਂਦੇ ਨੇ? ਜਿਹਦੇ ਕੋਲ ਪਤਾ ਨਹੀਂ ਉਹ ਘਰ ਦੇ ਸਾਹਮਣੇ ਵੀ ਤੁਰਿਆ ਫਿਰੇ ਤੇ ਗੇਟ ਨਹੀਂ ਖੁੱਲਦੇ, ਮੇਰੇ ਮਾਲਕਾ ਤੇਰੇ ਘਰ ਵਿੱਚ ਥਾਂ ਮਿਲੇਗੀ ਤਾਂ ਜੇ ਤੇਰਾ ਨਾਮ ਹੋਵੇਗਾ, ਜਿਹਦੇ ਕੋਲ ਤੇਰਾ ਨਾਮ ਹੋਵੇ ਉਹਦੇ ਵਾਸਤੇ ਤੂੰ ਆਪਣੇ ਘਰ ਦੇ ਦਰਵਾਜ਼ੇ ਵੀ ਖੋਲ ਦੇਣਾ ਹੈ। ਕਿਰਪਾ ਕਰੋ ਮੈਨੂੰ ਆਪਣਾ ਨਾਮ ਦਿਓ, ਤਾਂ ਹੀ ਅਸੀਂ ਪੜ੍ਹਨੀ ਆ ਨਾਨਕ ਕੀ ਬੇਨੰਤੀ ਆ, ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ਼ਕਾ ਨਿਸ਼ਚਲ ਤਾਮ। ਆਓ ਇਸ ਪਵਿੱਤਰ ਸ਼ਬਦ ਦੀਆਂ ਅੰਤਲੀਆਂ ਤੁਕਾਂ ਆਪ ਜੀ ਸਰਵਣ ਕਰੋ, ਅਗਲਾ ਸ਼ਬਦ ਕੱਲ੍ਹ ਨੂੰ ਹਜ਼ੂਰ। ਇੱਕ ਦਿਨ ਦੀ ਹੋਰ ਆਪ ਸੰਗਤ ਦੀ ਸੇਵਾ ਕਰਨੀ ਹੈ ਜੀ, ਭਾਈ ਸਾਹਿਬ ਅੰਤਲੇ ਬਚਨ ਸਰਵਣ ਕਰਾਂਦੇ।
ਸੁਖ ਸੰਪਤ ਮਾਇਆ ਰਸ ਮਿੱਠੇ, ਇਹ ਨਹੀਂ ਮਨ ਮੈਂ ਧਰਨੀ, ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆ ਭਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।